ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸ ਰਹੇ ਹੋ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਤਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਕੁਰਕਸ਼ੇਤਰ ਦਾ ਪ੍ਰਸੰਗ ਕਿਹਨੂੰ ਪਵਿੱਤਰ ਕਿਉਂ ਕਿਹਾ ਜਾਂਦਾ ਹੈ ਉਹ ਪਿੱਛੇ ਆਪ ਜੀ ਨੇ ਸਰਵਣ ਕੀਤਾ ਹੈ। ਜਮਨਾ ਦਾ ਪ੍ਰਸੰਗ ਚੱਲਿਆ ਹੈ ਕਿ ਜਿਹੜੀ ਇਹ ਜਮਨਾ ਹੈ ਇਹ ਸੂਰਜ ਦੀ ਪੁੱਤਰੀ ਹੈ ਔਰ ਭਗਵਾਨ ਕ੍ਰਿਸ਼ਨ ਨੇ ਇਸ ਨੂੰ ਵਰਿਆ ਹੈ, ਵਿਆਹਿਆ ਹੈ, ਇਸ ਕਰਕੇ ਸ਼ਿਆਮਲ ਵਰਣੀ ਹੈ। ਸੂਰਜ ਦਾ ਇੱਕ ਪ੍ਰਸੰਗ, ਸੂਰਜ ਨੂੰ ਮਾਰ ਤੰਡ ਕਿਹਾ ਜਾਂਦਾ ਹੈ। ਇਹ ਮਾਰ ਤੰਡ ਕਿਉਂ ਕਹਾਉਂਦਾ ਸੂਰਜ, ਉਹਦੇ ਬਾਬਤ ਇੱਕ ਪੁਰਾਣਿਕ ਕਥਾ ਹੈ, ਉਹ ਮਹਾਕਵੀ ਜੀ ਲਿਖ ਰਹੇ ਨੇ। ਮਨ ਬਿਰਤੀਆਂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਪ੍ਰਸੰਗ ਸੰਗਤ ਸਰਬ, ਸ੍ਰੀ ਗੁਰ ਅਮਰ ਕੇ ਪਾਸ।
ਜਦੋਂ ਕੁਰਕਸ਼ੇਤਰ ਦਾ ਤੇ ਜਮਨਾ ਦਾ ਪ੍ਰਸੰਗ ਸੰਗਤ ਨੇ ਸੁਣਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕਰਕੇ ਸਿੱਖ ਪੁੱਛਦੇ ਹਨ,
ਪੁਨ ਪੁੱਛਿਓ ਕਿਮ ਭਾਨ ਕੋ ਭਇਓ ਬਰਨ ਧੂਮ ਰਾਸ।
ਪੁੱਛਣ ਲੱਗੇ ਕਿ ਸੂਰਜ ਬਾਰੇ ਸੁਣਿਆ ਕਿ ਇਹਦਾ ਕੁਝ ਹਿੱਸਾ ਧੁਮਰਾਛ ਹੋ ਗਿਆ ਸੀ, ਯਾਨੀ ਕਿ ਧੁੰਦਲਾ ਹੋ ਗਿਆ ਸੀ। ਇਹਨੂੰ ਵਿਸ਼ਵਕਰਮਾ ਨੇ ਆਪਣੀ ਸਾਣ ਤੇ ਚਾੜ ਕੇ ਇਹਦਾ ਜਿਹੜਾ ਧੁਮਰਾਛ ਹਿੱਸਾ ਸੀ ਉਸ ਨੂੰ ਛਾਂਗ ਕੇ ਤੇ ਵਿੱਚੋਂ ਇਹਨੂੰ ਕੱਢਿਆ ਸੀ, ਔਰ ਜਿਹੜੇ ਇਹਦੇ ਹਿੱਸੇ ਕੱਟੇ ਸਨ ਸੂਰਜ ਦੇ ਉਹਦੇ ਵਿੱਚੋਂ ਇੱਕ ਦਾ ਚੱਕਰ ਬਣਾ ਦਿੱਤਾ, ਜਿਹੜਾ ਸੁਦਰਸ਼ਨ ਚੱਕਰ ਭਗਵਾਨ ਵਿਸ਼ਨੂੰ ਦੇ ਹੱਥ ਤੇ ਸੋਭਦਾ, ਔਰ ਇੱਕ ਹਿੱਸੇ ਦਾ ਇੱਕ ਟੋਟੇ ਦਾ ਤਰਸੂਲ ਬਣਾ ਦਿੱਤਾ ਗਿਆ, ਜਿਹੜਾ ਤਰਸੂਲ ਸ਼ਿਵਜੀ ਦੇ ਹੱਥ ਵਿੱਚ ਸੋਭਦਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਜਿਹੜਾ ਧੁਮਰਾਛ ਕਿਵੇਂ ਹੋਇਆ ਸੀ, ਕਿਉਂਕਿ ਮਾਰ ਤੰਡ ਜਿਹੜਾ ਨਾਂ ਹੈ ਨਾ ਸੂਰਜ ਦਾ, ਉਹਦੀ ਵਿਆਖਿਆ ਆਉਣ ਲੱਗੀ ਹੈ ਵੀ ਇਹਨੂੰ ਮਾਰ ਤੰਡ ਕਿਵੇਂ ਕਿਹਾ ਜਾਂਦਾ ਹੈ। ਤੋ ਸਿੱਖ ਪੁੱਛ ਰਹੇ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ,
ਚੌਪਈ ਸ੍ਰੀ ਗੁਰ ਕਹਿਤ ਭਏ ਇਤਿਹਾਸ।
ਇਹਨਾਂ ਦਾ ਜਿਹੜਾ ਇਤਿਹਾਸ ਪੁਰਾਣਾ ਵਿੱਚ ਲਿਖਿਆ ਉਹ ਮਹਾਰਾਜ ਜੀ ਦੱਸਣ ਲੱਗੇ ਨੇ ਜਾਣਕਾਰੀ ਵਾਸਤੇ। ਇਹਦੇ ਮਤਲਬ ਇਹ ਨਹੀਂ ਵੀ ਜੇ ਇਹ ਕਥਾ ਗੁਰੂ ਪਾਤਸ਼ਾਹ ਸੁਣਾ ਰਹੇ ਨੇ ਤੇ ਇਹਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਰਹੇ ਨੇ ਵੀ ਐਸਾ ਹੀ ਹੈ। ਹਾਂ, ਜਿਵੇਂ ਪੁਰਾਣਾ ਵਿੱਚ ਕਥਾ ਲਿਖੀ ਹੈ ਉਹ ਜ਼ਰੂਰ ਦੱਸ ਰਹੇ ਨੇ, ਨਾਲ ਸਹਿਮਤੀ ਨਹੀਂ ਵੀ ਉੱਤੇ ਗੁਰੂ ਸਾਹਿਬ ਮੋਹਰ ਲਾ ਰਹੇ ਨੇ ਵੀ ਇਹ ਸੱਚ ਹੈ। ਉਹ ਪੁਰਾਣਾ ਦੀ ਇਹ ਕਥਾ ਜਿਵੇਂ ਕਹੀ ਜਾਂਦੀ ਹੈ ਮਾਰ ਤੰਡ ਕਿਉਂ ਕਿਹਾ ਜਾਂਦਾ ਸੂਰਜ ਨੂੰ, ਉਹਦਾ ਜਿਹੜਾ ਕੁਝ ਹਿੱਸਾ ਕਿਵੇਂ ਧੁੰਦਲਾ ਸੀ ਜਿਹੜਾ ਕੱਟ ਕੇ ਵਿਸ਼ਕਰਮਾ ਨੇ ਸਾਣ ਤੋਂ ਵੱਖਰਾ ਕੀਤਾ, ਉਹ ਧੁੰਦਲਾ ਕਿਉਂ ਹੋਇਆ ਸੀ ਕੁਝ ਹਿੱਸਾ ਇਹਦਾ, ਉਹ ਕਥਾ ਜਿਹੜੀ ਪੁਰਾਣਾ ਵਿੱਚ ਲਿਖੀ ਹੈ ਉਹ ਸੰਗਤ ਦੀ ਜਾਣਕਾਰੀ ਵਾਸਤੇ ਵੀ ਸਿੱਖਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਮਹਾਰਾਜ ਜੀ ਦੱਸ ਰਹੇ ਹਨ।
ਸੰਗਤ ਸੁਣੋ ਭਈ ਗਤ ਜਾਸ।
ਮਹਾਰਾਜ ਜੀ ਕਹਿੰਦੇ ਸੰਗਤ ਜੀ ਸੁਣੋ, ਜਿਵੇਂ ਇਹਦੀ ਗੱਤ ਹੋਈ ਹੈ ਸੂਰਜ ਬਾਰੇ, ਜਿਵੇਂ ਇਹਦੇ ਧੁਮਰਾਛ ਦਾ ਕੁਝ ਹਿੱਸਾ ਸੀ ਉਹ ਸੁਣੋ।
ਕਸ਼ਯਪ ਰਿਖ ਅਤਿਸ਼ੈ ਤਪ ਕਾਲਾ।
ਕਸ਼ਯਪ ਰਿਸ਼ੀ ਜੀ ਹੋਏ ਬੜੇ ਤਪੱਸਵੀ, ਧੰਨ ਗੁਰੂ ਕਲਗੀਧਰ ਜੀ ਨੇ ਵੀ ਆਪਣੀ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਕਸ਼ਯਪ ਰਿਸ਼ੀ ਜੀ ਨੇ ਬੜੀ ਭਾਰੀ ਤਪੱਸਿਆ ਕੀਤੀ।
ਜਿਸ ਕਹਿ ਭਈ ਪਾਰ ਜਾ ਜਲ।
ਇਹਦੀਆਂ ਘਰ ਵਾਲੀਆਂ ਸਨ ਚਾਰ, ਇਹਦੇ ਵਿਆਹੀਆਂ ਹੋਈਆਂ।
ਜਨੇ ਦਿੱਤੀ ਨੇ ਦੈਤ ਕਰਾਲ।
ਇੱਕ ਘਰ ਵਾਲੀ ਦਾ ਨਾਮ ਸੀ ਬਨਤਾ ਕਦਰੂ ਦਿੱਤ ਅਦਿੱਤ, ਇਹ ਰਿਖ ਬਰੀ ਬਣਾਏ। ਨਾਗ ਨਾਗਰਪ ਦੇਵ ਸਭ ਦੈਂਤ ਲਏ ਉਪਜਾਏ। ਕਲਗੀਧਰ ਜੀ ਦਾ ਦੋਹਰਾ ਹੈ, ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਚ ਲਿਖਿਆ। ਕਹਿੰਦੇ ਏਕੇ ਦੀ ਘਰ ਵਾਲੀ ਸੀ ਦਿੱਤੀ, ਦੁਬਾਰਾ ਪੜੋ ਜੀ।
ਜਨੇ ਦਿੱਤੀ ਨੇ ਦੈਤ ਕਰਾਲ,
ਦਿੱਤੀ ਨੇ ਦਾਨਵਾਂ ਨੂੰ ਜਨਮ ਦਿੱਤਾ। ਜਿਹੜੀ ਦਿੱਤੀ ਸੀ ਕਸ਼ਯਪ ਰਿਸ਼ੀ ਦੀ ਘਰਵਾਲੀ, ਉਹਦੀ ਕੁੱਖ ਤੋਂ ਰਾਕਸ਼ਾਂ ਨੇ ਜਨਮ ਲਿਆ।
ਧਨ ਤੇ ਦਾਨਵ ਪਏ ਵਿਸਾਲ,
ਉਹਦੇ ਧਨ ਤੋਂ ਦਾਨਵ ਪੈਦਾ ਹੋਏ।
ਬਿਨਤਾ ਤੇ ਖਗਪਤ ਜਨਮਾਇਓ,
ਜਿਹੜੀ ਦੂਜੀ ਘਰਵਾਲੀ ਸੀ ਕਸ਼ਯਪ ਰਿਸ਼ੀ ਦੀ, ਉਹਦਾ ਨਾਂ ਸੀ ਬਨਤਾ। ਉਸ ਬਨਤਾ ਤੋਂ ਖਗਪਤ, ਗਰੁੜ ਆਦਿਕ ਜਿਹੜੇ ਉਹ ਪੈਦਾ ਹੋਏ।
ਨਾਮ ਗਰੁੜ ਬੜ ਬਲੀ ਸੁਹਾਇਓ,
ਉਹ ਗਰੁੜ ਨੇ ਉਹਦੇ ਤੋਂ ਜਨਮ ਲਿਆ ਜਿਹੜਾ ਬੜਾ ਬਲੀ ਕਿਹਾ ਜਾਂਦਾ ਤੇ ਵਿਸ਼ਨੂੰ ਦੀ ਸਵਾਰੀ ਹੈ।
ਕਦਰੂ ਨੇ ਪੰਨਗ ਉਪਜਾਏ,
ਜਿਹੜੀ ਤੀਜੀ ਘਰਵਾਲੀ ਸੀ ਉਹਦਾ ਨਾਂ ਸੀ ਕਦਰੂ, ਤੇ ਕਦਰੂ ਤੋਂ ਜਿਹੜੇ ਬੱਚੇ ਪੈਦਾ ਹੋਏ ਉਹ ਨਾਗ ਕੋਟੀ ਦੇ ਬੱਚੇ ਸਨ। ਉਹਨੇ ਨਾਗਾਂ ਨੂੰ ਜਨਮ ਦਿੱਤਾ।
ਇਤਿਆਦਿਕ ਇਸਤਰੀ ਸਮੁਦਾਏ,
ਇਸੇ ਤਰ੍ਹਾਂ ਇਹ ਜਿਹੜੀਆਂ ਇਹਦੀਆਂ ਇਸਤਰੀਆਂ ਸਨ ਕਸ਼ਯਪ ਰਿਸ਼ੀ ਦੀਆਂ, ਉਹਦੇ ਚੋਂ ਇੱਕ ਅਦਿਤੀ ਹੈ।
ਅਦਿਤੀ ਤੇ ਸਭ ਦੇਵ ਪਏ ਹੈ,
ਅਦਿਤੀ ਤੋਂ ਸਾਰੇ ਦੇਵਤੇ ਪੈਦਾ ਹੋਏ। ਇਹਦਾ ਕਸ਼ਯਪ ਦੀਆਂ ਚਾਰ ਘਰ ਵਾਲੀਆਂ, ਚਾਰਾਂ ਤੋਂ ਅੱਗੇ ਵੱਖੋ ਵੱਖਰੀ ਸੰਤਾਨ ਬਣੀ। ਦਿੱਤੀ ਤੋਂ ਦਾਨਵ ਹੋਏ, ਕਿਉਂਕਿ ਦਿੱਤੀ ਨਾਮ ਦਾਨਵ ਦਾ ਹੀ ਹੈ। ਉਹਦੇ ਤੋਂ ਦਾਨਵਾਂ ਨੇ ਜਨਮ ਲਿਆ, ਬਨਤਾ ਤੋਂ ਗਰੁੜ ਨੇ, ਕਦਰੂ ਤੋਂ ਨਾਗਾਂ ਨੇ, ਔਰ ਅਦਿਤੀ ਤੋਂ ਦੇਵਤਿਆਂ ਨੇ ਜਨਮ ਲਿਆ। ਕਲਗੀਧਰ ਜੀ ਨੇ ਲਿਖੀ ਹੈ ਇਹ ਬਚਨ ਆਪਣੀ ਬਾਣੀ ਚ, ਬਨਤਾ ਕਦਰੂ ਦਿੱਤ ਅਦਿੱਤ ਇਹ ਰਿਖ ਬਰੀ ਬਣਾਏ, ਨਾਗ ਨਾਗ ਰਿਪ ਦੇਵ ਸਭ ਦਾਇਤ ਲਏ ਉਪਜਾਏ। ਨਾਗ ਯਾਨੀ ਕਿ ਨਾਗਾਂ ਨੂੰ ਜਨਮ ਦਿੱਤਾ। ਨਾਗਰਿਪ, ਨਾਗਾਂ ਦਾ ਵੈਰੀ ਕੌਣ ਹੈ? ਗਰੁੜ। ਨਾਗ ਰਿਪ, ਨਾਗ ਰਿਪ ਨਾਮ ਦੁਸ਼ਮਣ ਦਾ, ਨਾਗਾਂ ਦਾ ਜਿਹੜਾ ਵੈਰੀ ਹੈ ਉਹ ਗਰੁੜ ਹੈ। ਨਾਗ ਨਾਗ ਰਿਪ ਦੇਵ, ਫਿਰ ਦੇਵਤੇ, ਫਿਰ ਦੈਂਤ ਲਏ ਉਪਜਾਏ ਦਾਨਵ। ਏਦਾਂ ਇਹ ਚਾਰੇ ਪੈਦਾ ਹੋਏ। ਇਹ ਕਸ਼ਯਪ ਰਿਸ਼ੀ ਦੀਆਂ ਚਾਰ ਘਰ ਵਾਲੀਆਂ ਤੋਂ ਚਾਰ ਸੰਤਾਨਾਂ ਹੋਈਆਂ।
ਸੁਦਾ ਪਾਨ ਜੋ ਅਮਰ ਥੀਏ ਹੈ,
ਜਿਨ੍ਹਾਂ ਨੇ ਅੰਮ੍ਰਿਤ ਪੀਤਾ ਦੇਵਤਿਆਂ ਨੇ, ਉਹ ਅਮਰ ਹੋ ਗਏ।
ਇਸ ਅਦਿਤੀ ਕੇ ਗਰਭ ਮੰਜਾਰਾ,
ਤੇ ਜਿਹੜੀ ਉਹ ਅਦਿਤੀ ਸੀ ਨਾ, ਅਦਿਤੀ ਦੇ ਗਰਭ ਤੋਂ ਹੀ ਦੇਵਤੇ ਬਣੇ ਨੇ। ਹੁਣ ਸੂਰਜ ਵੀ ਦੇਵਤਾ ਹੈ, ਕਿਉਂਕਿ ਅਦਿਤੀ ਦੇ ਗਰਭ ਆਸ਼ੇ ਤੋਂ ਦੇਵਤੇ ਪੈਦਾ ਹੋਏ ਨੇ ਨਾ, ਤੇ ਸੂਰਜ ਨੂੰ ਵੀ ਦੇਵਤਾ ਲਿਖਿਆ ਸ਼ਾਸਤਰਾਂ ਚ, ਇਹ ਵੀ ਦੇਵਤਾ ਹੈ। ਤੋ ਸੂਰਜ ਦਾ ਇਹ ਗਰਭ ਦੇ ਵਿੱਚ ਸੀ ਆਪਣੀ ਮਾਤਾ ਦੇ, ਅਦਿਤੀ ਦੇ।
ਸੂਰਜ ਹੁਤੋ ਆਪਣ ਤਨ ਧਾਰਾ,
ਸੂਰਜ ਨੇ ਆਪਣਾ ਤਨ ਧਾਰਿਆ ਅਦਿਤੀ ਮਾਤਾ ਦੀ ਕੁੱਖ ਵਿੱਚ।
ਇੱਕ ਦਿਨ ਸੱਸ ਸੁੱਤ ਬੁੱਧ ਚੱਲ ਆਇਓ,
ਕਹਿੰਦੇ ਇੱਕ ਦਿਨ ਚੰਦਰਮਾ ਤੇ ਬੁੱਧ ਇਹ ਚੱਲ ਕੇ ਆਏ।
ਬ੍ਰਹਮਚਾਰੀ ਕੋ ਭੇਖ ਬਣਾਇਓ,
ਇਹਨਾਂ ਨੇ ਬ੍ਰਹਮਚਾਰੀ ਦਾ ਭੇਖ ਬਣਾਇਆ ਹੋਇਆ ਸੀ। ਇਹ ਬ੍ਰਹਮਚਾਰੀ ਭੇਖ ਬਣਾ ਕੇ ਅਦਿਤੀ ਦੇ ਘਰ ਵਿੱਚ ਆਏ।
ਤਪ ਕੋ ਤਪਤ ਹੁਤੋ ਬਨ ਮਾਹੀ,
ਇਹ ਬੁੱਧ ਤੇ ਜਿਹੜੇ ਚੰਦਰਮਾ ਸਨ ਇਹ ਤਪ ਕਰ ਰਹੇ ਸਨ ਬਨ ਚ, ਬੜਾ ਸੰਘਣਾ ਤਪ ਕਰ ਰਹੇ ਸਨ।
ਭਿਕਸ਼ਾ ਹਿਤ ਆਇਓ ਤਿਸ ਮਾ ਪਾਹੀ,
ਇਹ ਅਦਿਤੀ ਕੋਲੋਂ ਭਿਕਸ਼ਾ ਲੈਣ ਵਾਸਤੇ ਆਏ। ਬ੍ਰਹਮਚਾਰੀਆਂ ਦਾ ਭੇਖ ਸੀ ਤੇ ਭੇਖ ਲੈ ਕੇ ਅਦਿਤੀ ਦੇ ਘਰ ਦੇ ਵਿੱਚ ਇਹ ਭਿਕਸ਼ਾ ਲੈਣ ਆਏ। ਆਵਾਜ਼ ਮਾਰੀ ਭਿਕਸ਼ਾਮ ਦੇਹੀ, ਭਿਕਸ਼ਾਮ ਦੇਹੀ।
ਅਦਿਤੀ ਗਰਭ ਸਹਿਤ ਤਿਸ ਕਾਲ,
ਅਦਿਤੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਬਾਲਕ ਸੀ, ਸੂਰਜ ਦਾ, ਸੂਰਜ ਜਿਹੜਾ ਸੀ ਉਹਦੇ ਉਦਰ ਵਿੱਚ ਸੀ ਬਾਲ ਰੂਪ ਵਿੱਚ। ਇਹ ਪੁਰਾਣਕ ਕਥਾਵਾਂ ਕੁਝ ਇਸ ਤਰੀਕੇ ਦੀਆਂ ਲਿਖੀਆਂ ਹੋਈਆਂ। ਏਦਾਂ ਉਹ ਸੰਸਾਰ ਦੀ ਉਤਪਤੀ ਦੇ ਕਈ ਤਰੀਕੇ ਦੱਸੇ, ਜਿਵੇਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ 300 ਪ੍ਰਕਾਰ ਦੱਸੇ ਨੇ ਪੁਰਾਣਾਂ ਵਿੱਚ ਸੰਸਾਰ ਪੈਦਾ ਹੋਣ ਦੇ, ਵੀ ਏਦਾਂ ਬਣਿਆ ਏਦਾਂ ਬਣਿਆ। ਉਹਨਾਂ ਚ ਇੱਕ ਇਹ ਵੀ ਦੱਸਦੇ ਹੈ, ਕਹਿੰਦੇ ਸੂਰਜ ਜਿਹੜਾ ਸੀ ਇਹ ਬਾਲ ਰੂਪ ਵਿੱਚ ਆਪਣੀ ਮਾਤਾ ਅਦਿਤੀ ਦੇ ਪੇਟ ਵਿੱਚ ਸੀ, ਤੇ ਦਰਵਾਜੇ ਦੇ ਉੱਤੇ ਬੁੱਧ ਔਰ ਚੰਦਰਮਾ ਇਹ ਦੋਵੇਂ ਬ੍ਰਹਮਚਾਰੀ ਦਾ ਰੂਪ ਬਣਾ ਕੇ ਭਿਕਸ਼ਾ ਲੈਣ ਵਾਸਤੇ ਆਏ।
ਆਲਸ ਉੱਠ ਬੇਕੇਰ ਬਿਸਾਲਾ,
ਹੁਣ ਅਦਿਤੀ ਗਰਭਧਾਰੀ ਸੀ, ਪੇਟ ਦੇ ਵਿੱਚ ਬਾਲਕ ਹੈ, ਉਹਨੇ ਆਲਸ ਕੀਤਾ ਉੱਠਣ ਦਾ। ਜਿਵੇਂ ਆਮ ਉਸ ਅਵਸਥਾ ਦੇ ਵਿੱਚ ਮਾਤਾ ਵਿਆਕੁਲ ਹੁੰਦੀ ਹੈ, ਬੇਬਲ ਹੁੰਦੀ ਹੈ, ਸਰੀਰ ਵਿੱਚ ਤਾਣ ਨਹੀਂ ਹੁੰਦਾ, ਤੇ ਸਰੀਰ ਵਿੱਚ ਬਲ ਨਾ ਹੋਣ ਕਰਕੇ ਉਹਨੇ ਆਲਸ ਕੀਤਾ ਉੱਠਣ ਵਾਸਤੇ।
ਕੇਤਿਕ ਚਿਰ ਬੀਤਾ ਤੇ ਖਰੇ,
ਉਹ ਦਰਵਾਜੇ ਤੇ ਹੀ ਖਲੋਤੇ ਰਹੇ, ਆਵਾਜ਼ਾਂ ਮਾਰਦੇ ਰਹੇ ਵੀ ਭਿਕਸ਼ਾ ਦਿਓ ਭਿਕਸ਼ਾ ਦਿਓ, ਇਹ ਆਵੇ ਨਾ, ਉੱਠਣ ਦਾ ਹੀ ਆਲਸ ਕਰੀ ਜੇ ਵੀ ਆਪੇ ਹੀ ਚਲੇ ਜਾਣਗੇ ਮੰਗ ਮੰਗ ਕੇ। ਉੱਠਣ ਵਾਸਤੇ ਨੇ ਆਲਸ ਕੀਤਾ ਦੇਰ ਲਾਈ।
ਦਯੋ ਸਰਾਪ ਬੁੱਧ ਨੇ ਰਿਸ ਧਰੇ,
ਜਿਹੜਾ ਬੁੱਧ ਸੀ ਨਾ ਬੁੱਧ ਰਿਸ਼ੀ, ਉਹਨੇ ਫਿਰ ਸਰਾਪ ਦੇ ਦਿੱਤਾ ਉਸ ਵੇਲੇ ਗੁੱਸੇ ਚ ਆ ਕੇ, ਗੁੱਸੇ ਚ ਆ ਕੇ ਸਰਾਪ ਦੇਣ ਲੱਗਾ।
ਜਿਸ ਗਰਭ ਧਰ ਤੈ ਆਲਸ ਕੀਨਾ,
ਕਹਿਣ ਲੱਗੇ ਹੇ ਅਦਿਤੀ, ਜਿਸ ਬੱਚੇ ਨੂੰ ਆਪਣੇ ਪੇਟ ਵਿੱਚ ਧਾਰਨ ਕਰਕੇ ਤੂੰ ਦਲਿੱਦਰੀ ਹੋਈ ਬੈਠੀ ਐ, ਆਲਸ ਧਾਰਨ ਕਰਕੇ ਬੈਠੀ ਐ, ਸਾਨੂੰ ਆ ਕੇ ਭਿਕਸ਼ਾ ਨਹੀਂ ਦਿੱਤੀ।
ਭਿਖਿਆ ਮੋਹੇ ਤੁਰਤ ਨਹਿ ਦੀਨਾ,
ਅਸੀਂ ਭਿਕਸ਼ਾ ਮੰਗੀ ਤੂੰ ਤੁਰਤ ਨਹੀਂ ਆਈ, ਤੈਨੂੰ ਚਾਹੀਦਾ ਸੀ ਛੇਤੀ ਨਾਲ ਆ ਕੇ ਭਿਕਸ਼ਾ ਦੇਣੀ।
ਸੋ ਤਵ ਗਰਭ ਗਰਹੋ ਨਹਿ ਬਾਚੇ,
ਕਹਿਣ ਲੱਗਾ ਜਿਹੜੇ ਗਰਭ ਨੂੰ ਧਾਰਨ ਕਰਕੇ ਤੂੰ ਆਲਸ ਕਰਕੇ ਸਾਨੂੰ ਭਿਕਸ਼ਾ ਨਹੀਂ ਦਿੱਤੀ, ਤੇਰਾ ਉਹ ਗਰਭ ਤੇਰੇ ਪੇਟ ਚ ਹੀ ਗਲ ਜਾਏ, ਉਹਦਾ ਜਨਮ ਹੀ ਨਾ ਹੋਵੇ, ਉਹ ਗਾਲੀ ਜੇ ਪੇਟ ਦੇ ਵਿੱਚ। ਏਦਾਂ ਉਸਨੇ ਬੁੱਧ ਨੇ ਸਰਾਪ ਦੇ ਦਿੱਤਾ।
ਨਿਮ ਕਹਿ ਗਇਓ ਆਨ ਘਰ ਜਾਚੇ,
ਏਦਾਂ ਕਹਿ ਕੇ ਜਿਹੜਾ ਉਹ ਬੁੱਧ ਸੀ ਕਿਸੇ ਹੋਰ ਘਰ ਵਿੱਚ ਮੰਗਣ ਲਈ ਚਲਾ ਗਿਆ।
ਅਦਿਤੀ ਬਹੁਤ ਤਰਾਸ ਕੋ ਪਾਏ,
ਹੁਣ ਜਿਹੜੀ ਅਦਿਤੀ ਸੀ ਉਹ ਬੜੀ ਡਰੀ, ਭੈ ਭੀਤ ਹੋਈ ਵੀ ਏਦਾਂ ਇੱਕ ਮਹਾਂਪੁਰਸ਼ ਹੈ, ਰਿਸ਼ੀ ਹੈ, ਬ੍ਰਹਮਚਾਰੀ ਹੈ, ਵੀ ਉਹ ਸਰਾਪ ਦੇ ਗਿਆ ਵੀ ਮੇਰੇ ਪੇਟ ਵਿੱਚ ਜਿਹੜਾ ਬਾਲਕ ਹੈ ਇਹ ਗਲ ਜਾਏ। ਉਹਨੇ ਬੜਾ ਭਾਰੀ ਦੁੱਖ ਮਨਾਇਆ ਆਪਣੇ ਹਿਰਦੇ ਵਿੱਚ, ਡਰੀ ਹੋਈ ਸਹਿਮੀ ਹੋਈ ਹੈ।
ਪਤ ਕੇ ਨਿਕਟ ਗਈ ਸਹਸਾਏ,
ਉਹ ਆਪਣੇ ਪਤੀ ਦੇ ਕੋਲ ਆਈ, ਇਹਦੇ ਪਤੀ ਦਾ ਨਾਮ ਸੀ ਕਸ਼ਯਪ ਰਿਸ਼ੀ, ਉਹਦੇ ਕੋਲ ਚੱਲ ਕੇ ਆਈ ਦੁਖੀ ਹੋ ਕੇ।
ਬੁੱਧ ਕੋ ਸਰਾਪ ਸੁਨਾਵਨ ਕੀਨਾ,
ਜਾ ਕੇ ਕਸ਼ਯਪ ਰਿਸ਼ੀ ਨੂੰ ਇਹਨੇ ਦੱਸਿਆ, ਪਤੀ ਦੇਵ ਜੀ ਏਦਾਂ ਇੱਕ ਰਿਸ਼ੀ ਆਇਆ ਸੀ ਬੁੱਧ ਉਹਦਾ ਨਾਮ ਸੀ, ਉਹਨੇ ਮੈਨੂੰ ਇਹ ਸਰਾਪ ਦਿੱਤਾ,
ਰੱਖਿਆ ਕਰੋ ਜੇ ਗਰਭ ਨਾ ਛੀਨਾ,
ਹੁਣ ਮੇਰੀ ਰੱਖਿਆ ਕਰੋ ਵੀ ਮੇਰੇ ਪੇਟ ਵਿੱਚ ਮੇਰੇ ਬਾਲਕ ਦਾ ਛੀਣ ਨਾਸ਼ ਨਾ ਹੋਵੇ। ਉਹਨੇ ਕਿਹਾ ਵੀ ਇਹ ਗਰਭ ਵਿੱਚ ਹੀ ਗਲ ਜੇ ਬੱਚਾ, ਏਦਾਂ ਉਹਨੇ ਸਰਾਪ ਦਿੱਤਾ, ਤੁਸੀਂ ਰੱਖਿਆ ਕਰੋ ਕੋਈ ਇਹੋ ਜਿਹਾ ਤਰੀਕਾ ਅਪਣਾਓ ਕਿ ਇਸ ਬਾਲਕ ਦਾ ਨਾਸ਼ ਨਾ ਹੋਵੇ।
ਸੁਨ ਕਸ਼ਯਪ ਨੇ ਬਰ ਕੋ ਦਿਓ,
ਹੁਣ ਉਹ ਵੀ ਰਿਸ਼ੀ ਸੀ, ਉਹਨੇ ਵਰਦਾਨ ਦੇ ਦਿੱਤਾ, ਉਹਨੇ ਅਦਿਤੀ ਨੂੰ ਵਰ ਦਿੱਤਾ।
ਬਚੇ ਗਰਭ ਤਬ ਹੋ ਹੇ ਨਾ ਛਯੋ,
ਕਹਿਣ ਲੱਗਾ ਵੀ ਤੇਰਾ ਇਹ ਗਰਭ ਬਚ ਜੇਗਾ, ਇਹਦਾ ਨਾਸ਼ ਨਹੀਂ ਹੋਵੇਗਾ, ਇਹ ਖਤਮ ਨਹੀਂ ਹੋਵੇਗਾ।
ਤਨ ਉਪਰ ਕੋ ਮ੍ਰਿਤ ਹੋਏ ਜਾਏ,
ਇਹਦਾ ਉਪਰਲਾ ਸਰੀਰ ਮਰ ਜਾਏਗਾ, ਅੰਦਰ ਇੱਕ ਦੂਸਰਾ ਸਰੀਰ ਪੈਦਾ ਹੋ ਜਾਏਗਾ। ਉਪਰਲਾ ਸਰੀਰ ਤਾਂ ਗਲ ਜਾਏਗਾ ਜਿਵੇਂ ਉਸ ਮਹਾਂਪੁਰਸ਼ ਨੇ ਸਰਾਪ ਦਿੱਤਾ ਹੈ, ਉਹ ਤਾਂ ਹੁਣ ਪੂਰਾ ਹੋਣਾ ਹੀ ਹੈ, ਪਰ ਮੈਂ ਵੀ ਵਰ ਦਿੰਨਾ ਵੀ ਇਹਦਾ ਉੱਪਰਲਾ ਸਰੀਰ ਜਿਹੜਾ ਬਾਹਰਲਾ, ਇਹਦੇ ਦੋ ਸਰੀਰ ਹੋਣਗੇ, ਬਾਹਰਲਾ ਸਰੀਰ ਜਿਹੜਾ ਉਹ ਮਰ ਜਾਏਗਾ, ਫਿਰ ਅੰਦਰ ਜਿਹੜਾ ਦੂਸਰਾ ਸਰੀਰ ਹੈ ਉਹ ਜੀਵਤ ਰਹੇਗਾ।
ਇਸ ਮਹਿ ਅਪਰ ਦੇਹ ਕੋ ਪਾਏ,
ਬਾਹਰਲੇ ਮੁਰਦਾ ਸਰੀਰ ਵਿੱਚ ਅੰਦਰ ਉਹ ਦੂਜੀ ਦੇਹ ਪ੍ਰਾਪਤ ਕਰ ਲਵੇਗਾ, ਦੂਸਰਾ ਸਰੀਰ ਪ੍ਰਾਪਤ ਕਰ ਲਵੇਗਾ।
ਮ੍ਰਿਤਕ ਅੰਡ ਮਰ ਹੋਏ ਅਭਿਰਾਮ,
ਉਹ ਬਾਹਰਲਾ ਜਿਹੜਾ ਅੰਡ ਹੈ ਉਹ ਮ੍ਰਿਤਕ ਹੋ ਜਾਏਗਾ, ਅੰਦਰ ਜਿਹੜਾ ਉਹ ਸੁਰਜੀਤ ਹੋ ਜਾਵੇਗਾ।
ਯਾ ਤੇ ਮਾਰ ਤੰਡ ਕਹਿ ਨਾਮ,
ਇਸ ਕਰਕੇ ਸੂਰਜ ਨੂੰ ਕਿਹਾ ਜਾਂਦਾ ਮਾਰ ਤੰਡ, ਮ੍ਰਿਤ ਅੰਡ, ਮ੍ਰਿਤੰਡ ਤੋਂ ਬਣਿਆ ਹੈ ਮਾਰ ਤੰਡ। ਮਹਾ ਕਵੀ ਭਾਈ ਸੰਤੋਖ ਸਿੰਘ ਜੀ ਦੀ ਕੋਸ਼ਕਾਰੀ ਦਾ ਕਮਾਲ ਹੈ ਕਿ ਮਾਰ ਤੰਡ ਸ਼ਬਦ ਦੀ ਵਿਆਖਿਆ ਕੈਸੇ ਸੁੰਦਰ ਤਰੀਕੇ ਨਾਲ ਸਮਝਾਈ। ਮਾਰਤੰਡ ਕਹਿੰਦੇ ਨਾ ਸੂਰਜ ਨੂੰ, ਕੱਲ ਮੇਦਨੀ ਧਰ ਮੇਦਨੀ ਕਿਹਨੂੰ ਕਹਿੰਦੇ ਆ, ਧਰਤੀ ਨੂੰ, ਕਿਉਂ ਕਹਿੰਦੇ, ਉਹ ਕਥਾ ਸੁਣਾਈ ਸਾਰੀ। ਸੂਰਜ ਨੂੰ ਮਾਰਤੰਡ ਕਿਉਂ ਕਹਿੰਦੇ ਨੇ ਉਹ ਕਥਾ ਸੁਣਾ ਦਿੱਤੀ ਸੰਖੇਪ ਰੂਪ ਚ। ਆਪਾਂ ਅਕਸਰ ਕਹਿ ਦਿੰਦੇ ਹਾਂ ਫਲਾਣਾ ਵਿਦਿਆ ਮਾਰਤੰਡ, ਕਿਸੇ ਵਿਦਵਾਨ ਬਾਰੇ ਵਿਦਿਆ ਮਾਰਤੰਡ ਸ਼ਬਦ ਵਰਤਦੇ ਹਾਂ ਨਾ, ਵਿਦਿਆ ਮਾਰਤੰਡ, ਪਰ ਵਿਦਿਆ ਮਾਰਤੰਡ ਤਾਂ ਕਹਿ ਦਿੱਤਾ ਵੀ ਮਾਰਤੰਡ ਦਾ ਮਤਲਬ ਕੀ, ਅੱਜ ਕਥਾ ਵਿੱਚ ਮਹਾਂਕਵੀ ਜੀ ਦੇ ਪਰਉਪਕਾਰ ਨਾਲ ਸਮਝ ਪੈ ਗਈ। ਉਹ ਕਹਿੰਦੇ ਜਿਹੜਾ ਸੂਰਜ ਦਾ ਉੱਪਰਲਾ ਤਨ ਸੀ ਮਾਤਾ ਦੇ ਉਧਰ ਵਿੱਚ ਅੰਡ ਮਾਰ ਮ੍ਰਿਤੰਡ, ਉਹ ਮ੍ਰਿਤਕ ਹੋ ਗਿਆ, पर अंदर दूसरा शरीर जेड़ा सी वो बन गया।
इम बार पाए रहे ओ बच सोए,
कहते ता वर प्राप्त करके वो बच गया।
मृत तन मह नौ तन तन होए,
बारले मृतक शरीर दे अंदर नवा तन नवीन शरीर हो गया।
जन्म्यो सूरज तन द्वै रहे,
कहते जदो जन्म्या ओदे दो ही शरीर रहे, बारला मुर्दा भी रहा अंदरला सुरजीत भी रहा।
तुमर बरन को या ते लहे,
ओड़ो जेड़ा बारला मुर्दा शरीर रहा ओ तुमर बरनिये सी, अंदर प्रकाश सी, बारो तुमर बरनिया जिवे धुंद जी हुंदी है इदां दा, क्योंकि ओ तां मुर्दा सी। इस करके सूरज नू तुमर वरण भी कहिंदे है। सूरज दा एक नाम मारतंड, दूजा नाम है तुमर वरण। तुमर वरण तां कहिंदे ओ बाहरला जिहड़ा ओहदा शरीर सी ओह मुरदा होण करके ओहदे च रोशनी नहीं सी, ओह धूएं जे वांगू सी। उसे नूं चाढ़िया ना साण ते फिर विश्वकर्मा ने ओह उपरला जिहड़ा मुरदा शरीर सी ओह लाह के थल्यों आ जिहड़ा चमकणे वाला सूरज आ इहनूं कढ़िया। ਇਹ ਪੁਰਾਣਕ ਕਥਾ ਕਹੀ ਜਾਂਦੀ ਹੈ ਸੂਰਜ ਦੇ ਬਾਬਤ।
ਤਨ ਉਪਰ ਕੋ ਸ਼ੁਸ਼ਕ ਰਹਿਓ ਹੈ,
ਜਿਹੜਾ ਉਪਰਲਾ ਸਰੀਰ ਸੀ ਉਹ ਸੁੱਕਾ ਰਿਹਾ।
ਵਿੱਚ ਕੋ ਸੁੰਦਰ ਦੇਹ ਲਹਿਓ ਹੈ,
ਪਰ ਬਾਹਰਲੇ ਸੁੱਕੇ ਸਰੀਰ ਦੇ ਅੰਦਰ ਜਿਹੜਾ ਨਵਾਂ ਤਨ ਸੀ ਉਹ ਬੜਾ ਸੁੰਦਰ ਸੀ।
ਵਿਸ਼ਕਰਮਾ ਨੇ ਛੋਲਿਓ ਸੋਉ,
ਕਹਿੰਦੇ ਵਿਸ਼ਕਰਮਾ ਨੇ ਉਹਨੂੰ ਛਾਂਗਿਆ ਆਪਣੀ ਸਾਣ ਤੇ ਚੱਕਰ ਤੇ ਚਾੜ ਕੇ।
ਅੰਤਰ ਕੋ ਸ਼ੁਭ ਪ੍ਰਗਟਿਓ ਜੋ,
ਔਰ ਅੰਦਰੋਂ ਜਿਹੜਾ ਸ਼ੁਭ ਰੂਪ ਸੀ ਉਹਦਾ ਅੰਦਰਲਾ ਨਵਾਂ ਤਨ ਸੂਰਜ ਦਾ ਉਹ ਨਿਕਲਿਆ।
ਧੂਮਰ ਬਰਨ ਕੁਛ ਤੇਜ ਨਿਵਾਰਾ,
ਕਹਿੰਦੇ ਫੇਰ ਉਹਦਾ ਥੋੜਾ ਜਿਹਾ ਜਿਹੜਾ ਤੇਜ ਸੀ ਸੂਰਜ ਦਾ ਉਹ ਘਟਿਆ। ਕਿੱਥੇ ਦੋ ਸਰੀਰਾਂ ਦਾ ਤੇਜ ਸੀ, ਕਿੱਥੇ ਇੱਕ ਸਰੀਰ ਦਾ ਰਹਿ ਗਿਆ, ਕਿਉਂਕਿ ਦੋ ਸਰੀਰਾਂ ਦਾ ਜਿਹੜਾ ਤੇਜ ਸੀ ਉਹ ਜ਼ਿਆਦਾ ਸੀ, ਜੀਵਾਂ ਦੇ ਪ੍ਰਕਿਰਤੀ ਕੋਲੋਂ ਚੱਲਿਆ ਨਹੀਂ ਸੀ ਜਾਣਾ, ਤੋ ਇੱਕ ਸਰੀਰ ਦਾ ਹੀ ਤੇਜ ਰਹਿ ਗਿਆ ਲੋਕਾਂ ਤੱਕ ਪਹੁੰਚਦਾ ਹੋਇਆ।
ਸੋ ਪ੍ਰਕਾਸ਼ ਪੁਨ ਕੀਨ ਸੁਧਾਰਾ,
ਉਹਦਾ ਪ੍ਰਕਾਸ਼ ਸੁਧਾਰ ਕੇ ਚੰਗੀ ਤਰ੍ਹਾਂ ਕੀਤਾ।
ਉਪਰ ਤੇਰਾ ਖੁਰਚਿਓ ਜੇਤੋ,
ਕਹਿੰਦੇ ਜਿਹੜਾ ਉੱਤੋਂ ਉੱਤੋਂ ਖੁਰਚਿਆ ਨਾ ਸੂਰਜ, ਜਿਹੜਾ ਉਪਰਲਾ ਜਿਹੜਾ ਉਹਦਾ ਹਿੱਸਾ ਮਾਰਤੰਡ ਮ੍ਰਿਤਕੰਡ ਜਿਹੜਾ ਮੁਰਦਾ ਸਰੀਰ ਸੀ ਉਹਨੂੰ ਜਦੋਂ ਛਾਂਗ ਕੇ ਉਤਰੋਂ ਉਤਰੋਂ ਲਾਇਆ।
ਅਪਰਕਾਰ ਮਹਿ ਲਾਇਓ ਹੋ ਤੇਤੋ,
ਉਹ ਵੀ ਅਜਾਈ ਜਾਣ ਦਿੱਤਾ ਵਿਸ਼ਕਰਮਾ ਭਗਵਾਨ ਨੇ, ਕਹਿੰਦੇ ਉਹਨੂੰ ਵੀ ਉਹਨੇ ਹੋਰ ਕੰਮ ਵਿੱਚ ਲਾਇਆ, ਜਿਹੜਾ ਉਹ ਹਿੱਸਾ ਵੱਢਿਆ ਸੂਰਜ ਦਾ ਮੁਰਦਾ ਸਰੀਰ ਜਿਹੜਾ ਸੀ ਉਹਦਾ, ਉਹਨੂੰ ਹੋਰ ਕੰਮ ਚ ਲਾਇਆ। ਕਿਹੜੇ ਚ ਲਾਇਆ ਉਹ ਵੀ ਦੱਸਦੇ ਨੇ।
ਚੱਕਰ ਸੋ ਦਰਸ਼ਨ ਤੇਜ ਵਿਸਾਲਾ,
ਕਹਿੰਦੇ ਉਹਦੇ ਵਿੱਚੋਂ ਇੱਕ ਬਣਾਇਆ ਚੱਕਰ ਸੁਦਰਸ਼ਨ, ਜਿਹੜਾ ਵਿਸ਼ਨੂੰ ਜੀ ਦੇ ਹੱਥ ਤੇ ਹੈ, ਬੜਾ ਭਿਆਨਕ ਹੈ ਉਹ, ਵੇਖੋ ਕਿੰਨਾ ਤੇਜ ਹੈ ਉਹਦੇ ਚ, ਜਦੋਂ ਚੱਲਦਾ ਹੈ ਵੈਰੀਆਂ ਨੂੰ ਕੱਟਦਾ ਚੱਲਿਆ ਜਾਂਦਾ ਹੈ, ਵੱਡਿਆਂ ਵੱਡਿਆਂ ਦਾਨਵਾਂ ਨੂੰ ਕੱਟਦਾ ਚੱਲਿਆ ਜਾਂਦਾ ਹੈ, ਉਹ ਚੱਕਰ ਜਿਹੜਾ ਸੁਦਰਸ਼ਨ ਉਹਦੇ ਤੋਂ ਬਣਿਆ।
ਵਿਸ਼ਕਰਮਾ ਕੀ ਨਸ ਤਿਸ ਕਾਲਾ,
ਵਿਸ਼ਕਰਮਾ ਨੇ ਉਹਨੂੰ ਬਣਾ ਦਿੱਤਾ।
ਲਛਮੀ ਪਤ ਕੇ ਸੋ ਕਰ ਸੋ ਹੈ,
ਉਹ ਲਛਮੀ ਪਤੀ ਯਾਨੀ ਕਿ ਵਿਸ਼ਨੂੰ ਦੇ ਹੱਥ ਤੇ ਸੋਭਦਾ ਹੈ।
ਮਹਾ ਤੇਜ ਯਾ ਤੇ ਤੇ ਮੋਹ ਹੈ,
ਕਹਿੰਦੇ ਉਹ ਚੱਕਰ ਦੇ ਵਿੱਚ ਵੀ ਬੜਾ ਭਿਆਨਕ ਤੇਜ ਹੈ ਜਿਹੜਾ ਸਭ ਨੂੰ ਮੋਹ ਲੈਂਦਾ ਹੈ।
ਪੁਨ ਤ੍ਰਿਸ਼ੂਲ ਤਿਸ ਤੇ ਰਚ ਲੀਨੋ,
ਫਿਰ ਜਿਹੜਾ ਬਾਕੀ ਹਿੱਸਾ ਸੀ ਸੂਰਜ ਦੇ ਉਸ ਤਨ ਤੋਂ ਉਹਦਾ ਤਰਸੂਲ ਬਣਾਇਆ।
ਸੋ ਤ੍ਰਿਨੈਣ ਕੇ ਕਰ ਮਹਿ ਦੀਨੋ,
ਉਹ ਤ੍ਰਿਨੈਣ ਕਹਿੰਦੇ ਨੇ ਸ਼ਿਵ ਜੀ ਦੇ ਤਿੰਨ ਅੱਖਾਂ ਨੇ ਨਾ, ਉਹ ਤ੍ਰਿਨੈਣ ਨੂੰ ਦੇ ਦਿੱਤਾ, ਉਹਦੇ ਹੱਥ ਚ ਸੋਭਦਾ।
ਇਤਿਆਦਿਕ ਕੱਛ ਔਰ ਬਣਾਵਾ,
ਇਹਦੇ ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਕਈ ਚੀਜ਼ਾਂ ਜਿਹੜੀਆਂ ਸਨ ਪ੍ਰਕਿਰਤੀ ਦੀਆਂ ਉਹ ਸੂਰਜ ਦੇ ਉਸ ਹਿੱਸੇ ਤੋਂ ਬਣੀਆਂ।
ਇਮ ਪ੍ਰਸੰਗ ਇਹੋ ਰੁਚਿਰ ਸੁਣਾਵਾ,
ਕਹਿੰਦੇ ਉਹ ਇਹ ਜਿਹੜਾ ਪ੍ਰਸੰਗ ਹੈ ਸਿੱਖਾਂ ਦੀ ਜਾਣਕਾਰੀ ਵਾਸਤੇ, ਸਹਿਮਤੀ ਦੀ ਮੋਹਰ ਨਹੀਂ ਲਾਈ ਵੀ ਇਸ ਤਰ੍ਹਾਂ ਹੋਇਆ, ਸਹਿਮਤੀ ਤਾਂ ਇਸ ਉੱਤੇ ਆ ਵੀ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਜਿਹੜਾ ਪਰਮੇਸ਼ਰ ਸਾਜਦਾ ਉਹਨੂੰ ਪਤਾ ਵੀ ਸੂਰਜ ਕਿਵੇਂ ਬਣਾਇਆ ਧਰਤੀ ਕਿਵੇਂ ਬਣਾਈ ਉਹ ਜਾਣੇ, ਪਰ ਏਦਾਂ ਲਿਖਿਆ ਹੋਇਆ ਪੁਰਾਣਾ ਵਿੱਚ ਵੀ ਏਦਾਂ ਬਣਿਆ ਸੂਰਜ, ਏਦਾਂ ਉਹਦੇ ਤੋਂ ਆਹ ਚੀਜ਼ਾਂ ਘੜੀਆਂ ਗਈਆਂ, ਉਹ ਸਾਰੀ ਕਥਾ ਮਹਾਰਾਜ ਜੀ ਨੇ ਸੰਗਤ ਦੀ ਜਾਣਕਾਰੀ ਵਾਸਤੇ ਸੁਣਾਈ।
ਸੁਣ ਸੰਗਤ ਨੇ ਹਰਖ ਉਪਾਇਓ,
ਸੁਣ ਕੇ ਸੰਗਤ ਨੇ ਬੜੀ ਖੁਸ਼ੀ ਮਨਾਈ।
ਸਕਲ ਭੇਵ ਮਨ ਮਹਿ ਲਖ ਪਾਇਓ,
ਹੋਰ ਬੜੀ ਅਸਚਰਜ ਕਥਾ ਸੀ, ਸੁਣ ਕੇ ਸਭ ਹੈਰਾਨ ਹੋਏ ਵੀ ਕੈਸਾ ਅਸਚਰਜ ਪ੍ਰਸੰਗ ਲਿਖਿਆ ਹੋਇਆ ਵੀ ਸੂਰਜ ਦਾ ਵੀ ਜਨਮ ਹੋਇਆ ਅਦਿਤੀ ਦੇ ਉਦਰ ਤੋਂ, ਇਹ ਸੁਣ ਕੇ ਸਭ ਅਸਚਰਜ ਵੀ ਹੋਏ
ਸ਼੍ਰੀ ਜਮੁਨਾ ਕੋ ਕਰ ਇਸ਼ਨਾਨਾ
ਜਮੁਨਾ ਦੇ ਕੰਢੇ ਮਹਾਰਾਜ ਜੀ ਆਏ ਨੇ ਕੁਰਸ਼ੇਤਰ ਤੋਂ ਚੱਲ ਕੇ ਤੇ ਜਮੁਨਾ ਨਦੀ ਵਿੱਚ ਸਭ ਨੇ ਇਸ਼ਨਾਨ ਪਾਨ ਕੀਤਾ
ਆਗੇ ਸਤਿਗੁਰ ਕੀਨ ਪਿਆਨਾ
ਔਰ ਜਮੁਨਾ ਤੋਂ ਅੱਗੇ ਪਾਤਸ਼ਾਹ ਚੱਲੇ ਨੇ ਵਧੇ ਨੇ ਹਰਿਦੁਆਰ ਵੱਲ
ਉਤੇ ਜਗਾਤੀ ਸੇ ਚੱਲ ਆਏ
ਖਾਲਸਾ ਜੀ ਜਮੁਨਾ ਦੇ ਉੱਤੇ ਨਾ ਪੁਲ ਲੱਗਾ ਹੋਇਆ ਸੀ ਪੁਲ ਦੇ ਉੱਤੇ ਜਗਾਤੀ ਸੀ ਟੈਕਸ ਲੈਣ ਵਾਲੇ ਖੜੇ ਸੀ ਜਿਵੇਂ ਅੱਜ ਕੱਲ ਟੋਲ ਟੈਕਸ ਲੈਣ ਵਾਲੇ ਸੜਕਾਂ ਤੇ ਖੜੇ ਹੁੰਦੇ ਏਦਾਂ ਪੁਲਾਂ ਦੇ ਉੱਤੇ ਉਦੋਂ ਜਗਾਤੀ ਖੜੇ ਹੁੰਦੇ ਤੀਰਥਾਂ ਤੇ ਜਾਣ ਵਾਲੇ ਜਿਹੜੇ ਯਾਤਰੂ ਹੁੰਦੇ ਉਹਨਾਂ ਕੋਲੋਂ ਉਹ ਟੈਕਸ ਲੈਂਦੇ ਸੀ ਮੁਗਲ ਬਾਦਸ਼ਾਹਾਂ ਦੇ ਸਮੇਂ ਹਿੰਦੁਸਤਾਨ ਦੇ ਤੀਰਥਾਂ ਤੇ ਹਿੰਦੂਆਂ ਨੂੰ ਜਾਣ ਲਈ ਟੈਕਸ ਦੇਣਾ ਪੈਂਦਾ ਸੀ ਗੁਰੂ ਅਮਰਦਾਸ ਸਾਹਿਬ ਨੇ ਬਾਦਸ਼ਾਹ ਅਕਬਰ ਨੂੰ ਕਿਹਾ ਸੀ ਅਸੀਂ ਨਹੀਂ ਕਿਸੇ ਨੂੰ ਟੈਕਸ ਕਰ ਦੇਣਾ ਇਸ ਕਰਕੇ ਬੜੀ ਸੰਗਤ ਮਹਾਰਾਜ ਜੀ ਨਾਲ ਗਈ ਬੜੇ ਸਨਾਤਨੀਏ ਵੀ ਨਾਲ ਗਏ ਵੀ ਯਾਤਰਾ ਹੋਵੇਗੀ ਇੱਕ ਸਤਿਗੁਰਾਂ ਦੇ ਦਰਸ਼ਨ ਹੋਣਗੇ ਦੂਜਾ ਯਾਤਰਾ ਹੋ ਜਾਏਗੀ ਤੀਰਥਾਂ ਦੀ ਤੋ ਜਮੁਨਾ ਉੱਤੇ ਪੁਲ ਸੀ ਬੱਧਾ ਹੋਇਆ ਉਥੇ ਜਗਾਤੀ ਖੜੇ ਉਹ ਆ ਗਏ ਗੁਰੂ ਅਮਰਦਾਸ ਸਾਹਿਬ ਦੇ ਕੋਲ
ਦਰਸ਼ਨ ਕਰ ਔਰ ਮੈਂ ਹਰ ਖਾਏ
ਉਹਨਾਂ ਜਗਾਤੀਆਂ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ
ਲੋਕ ਹਜ਼ਾਰੋ ਬੰਦਨ ਕਰਤੇ
ਹਜ਼ਾਰਾਂ ਹੀ ਲੋਕ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕਰ ਰਹੇ ਸਨ ਲੈਣਾ ਲੱਗੀਆਂ ਹੋਈਆਂ ਸੰਗਤਾਂ ਦੀਆਂ ਹਜ਼ਾਰਾਂ ਇਲਾਕਾ ਨਿਵਾਸੀ ਆ ਕੇ ਦਰਸ਼ਨ ਕਰ ਰਹੇ ਨੇ
ਮਹਿਮਾ ਦੀਰਗ ਆਖ ਨਿਹਰਤੇ
ਉਹ ਜਿਹੜੇ ਜਗਾਤ ਲੈਣ ਵਾਲੇ ਜਗਾਤੀਏ ਸੀ ਨਾ ਉਹਨਾਂ ਨੇ ਸਤਿਗੁਰਾਂ ਦੀ ਮਹਿਮਾ ਅੱਖਾਂ ਨਾਲ ਵੇਖੀ ਵੀ ਇਹ ਤਾਂ ਬੜੇ ਵੱਡੇ ਪ੍ਰਤਾਪੀ ਪੁਰਸ਼ ਨੇ ਦੂਜਾ ਉਧਰੋਂ ਬਾਦਸ਼ਾਹ ਵੱਲੋਂ ਵੀ ਪਰਵਾਨਾ ਆਇਆ ਹੋਇਆ ਸੀ ਵੀ ਜਿਹੜੇ ਗੁਰੂ ਸਾਹਿਬ ਦੇ ਨਾਂ ਨਾਲ ਲੰਘਣਗੇ ਉਹਨਾਂ ਕੋਲੋਂ ਟੈਕਸ ਨਹੀਂ ਲੈਣਾ ਉਹਨਾਂ ਕੋਲੋਂ ਕਰ ਨਹੀਂ ਲੈਣਾ ਜਗਾਤ ਨਹੀਂ ਲੈਣੀ ਜਮ ਜਗਾਤ ਤਿਸ ਨੇੜ ਨਾ ਆਵੇ ਉਹਨਾਂ ਦੇ ਕੋਲ ਨਹੀਂ ਆਉਣਾ ਜੰਮਾਂ ਨੇ ਜਗਾਤ ਨਹੀਂ ਲੈਣੀ ਤਿੰਨ ਜਮ ਜਗਾਤੀ ਨੇੜ ਨਾ ਆਇਆ ਤੋ ਇਸ ਪ੍ਰਕਾਰ ਗੁਰੂ ਸਾਹਿਬ ਦੀ ਉਹ ਕਲਾ ਵਰਤਣੀ ਸੀ ਉਹ ਖੇਡ ਬਣ ਗਈ ਉਹ ਜਗਾਤੀਆਂ ਨੇ ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖਿਆ
ਤਰਾਸਤ ਪਏ ਜਗਾਤੀ ਹੇਰ
ਉਹ ਡਰੇ ਵੀ ਇਹ ਤਾਂ ਮਹਾਂਪੁਰਸ਼ ਨੇ ਪੂਰਨ ਬਲੀ ਸਤਿਗੁਰੂ ਨੇ ਜੇ ਅਸੀਂ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਗਾਤ ਲੈ ਕੇ ਤੰਗ ਕੀਤਾ ਖਬਰੇ ਕਿਹੜਾ ਬਚਨ ਕਰ ਦੇਣ ਉਹ ਮਨ ਚ ਡਰੇ ਤੇ ਭੈ ਭੀਤ ਹੋਏ
ਨਹੀਂ ਜੇ ਜਵਾਲੀ ਨਸ ਘੇਰ
ਉਹਨਾਂ ਨੇ ਘੇਰ ਕੇ ਸੰਗਤ ਨੂੰ ਜੇਜਵਾ ਨਹੀਂ ਲਿਆ ਜੇਜਵਾ ਦਾ ਮਤਲਬ ਜਗਾਤ ਟੈਕਸ ਉਹ ਮਸੂਲ ਨਹੀਂ ਲਿਆ
ਡਰ ਕਰ ਨਮੋ ਕਰੀ ਪਗ ਆਏ
ਉਹਨਾਂ ਨੇ ਸਗੋਂ ਗੁਰੂ ਸਾਹਿਬ ਦੇ ਚਰਨਾਂ ਤੇ ਡਰ ਕੇ ਭੈ ਧਾਰਨ ਕਰਕੇ ਨਮਸਕਾਰ ਕੀਤੀ ਵੀ ਗੁਰੂ ਪਾਤਸ਼ਾਹ ਦੇ ਘਰ ਉੱਤੇ ਕਾਹਦਾ ਟੈਕਸ ਵੇਖੋ ਮੁਗਲਾਂ ਦੇ ਸਮੇਂ ਵੀ ਸਤਿਗੁਰਾਂ ਦੇ ਘਰਾਂ ਤੇ ਕੋਈ ਟੈਕਸ ਕਰ ਨਹੀਂ ਸੀ ਲੱਗਦਾ ਕਈ ਵਾਰੀ ਵਰਤਮਾਨ ਦੇ ਸਮੇਂ ਚ ਬੀਤੇ ਸਮੇਂ ਵਿੱਚ ਵੇਖੀਏ ਝਾਤ ਮਾਰ ਕੇ ਅੱਜ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਘਰਾਂ ਤੇ ਵੀ ਟੈਕਸ ਲਾਇਆ ਹੋਇਆ ਵੀ ਗੁਰੂ ਘਰ ਜਿਹੜਾ ਲੰਗਰ ਚੱਲਦਾ ਰਸਤਾ ਬਸਤਾ ਵੀ ਉਹਦੇ ਤੇ ਵੀ ਟੈਕਸ ਭਰੋ ਉਹ ਮੁਗਲ ਹੀ ਚੰਗੇ ਸਨ ਉਸ ਵੇਲੇ ਦੇ ਜਿਹਨਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਝੁੱਕ ਕੇ ਨਮਸਕਾਰ ਕੀਤੀ ਵੀ ਸਾਨੂੰ ਟੈਕਸ ਨਹੀਂ ਚਾਹੀਦਾ ਗੁਰੂ ਕਿਆਂ ਤੋਂ ਕਾਹਦਾ ਟੈਕਸ ਇੱਥੋਂ ਨਹੀਂ ਅਸੀਂ ਕੋਈ ਕਰ ਲੈਣਾ ਉਹ ਮਹਾਰਾਜ ਜੀ ਦਾ ਭੈ ਮੰਨ ਕੇ ਜਿਹੜੇ ਉਹ ਜਗਾਤੀਏ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਪ੍ਰਣਾਮ ਕੀਤੀ
ਹੱਥ ਜੋੜ ਬੋਲੇ ਹਿਤ ਪਾਏ
ਹੱਥ ਜੋੜ ਕੇ ਬੜੇ ਪ੍ਰੇਮ ਨਾਲ ਬੋਲੇ
ਸਤਿਗੁਰ ਕਰੁਣਾ ਦ੍ਰਿਸ਼ਟ ਨਿਹਾਰੋ
ਕਹਿਣ ਲੱਗੇ ਸਤਿਗੁਰੂ ਜੀ ਸਾਡੇ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖੋ ਸਾਡੇ ਤੇ ਆਪਣੀ ਦਇਆ ਭਰੀ ਤੱਕਣੀ ਨਾਲ ਤੱਕੋ
ਨਿਜ ਸੰਗੀ ਲੈ ਸੰਗ ਸਿਧਾਰੋ
ਮਹਾਰਾਜ ਜਿੰਨੇ ਤੁਹਾਡੇ ਨਾਲ ਦੇ ਸੰਗੀ ਨੇ ਸਭ ਨੂੰ ਲੈ ਕੇ ਜਾਓ ਅਸੀਂ ਕਿਸੇ ਕੋਲੋਂ ਕਰ ਨਹੀਂ ਲੈਣਾ ਕਿਸੇ ਕੋਲੋਂ ਜਜੀਆ ਨਹੀਂ ਲੈਣਾ
ਤੇ ਹਮ ਕੁਛ ਲੈਵੇ ਨਾਹੀ
ਇਹਨਾਂ ਕੋਲੋਂ ਕਿਸੇ ਕੋਲੋਂ ਵੀ ਤੁਹਾਡੇ ਸੰਗੀ ਕੋਲੋਂ ਅਸੀਂ ਜਜੀਆ ਨਹੀਂ ਲੈਣਾ
ਰਾਸ ਆਪ ਕੋ ਧਰ ਉਰ ਮਾਹੀ
ਮਹਾਰਾਜ ਸਾਡੇ ਹਿਰਦਿਆਂ ਵਿੱਚ ਤੁਹਾਡਾ ਭੈ ਹੈ ਡਰ ਤੇ ਅਦਬ ਹੈ ਅਸੀਂ ਤੁਹਾਡੇ ਕੋਲੋਂ ਔਰ ਤੁਹਾਡੇ ਸੰਗੀਆਂ ਕੋਲੋਂ ਕੋਈ ਕਰ ਕੋਈ ਜਜੀਆ ਨਹੀਂ ਲੈਣਾ
ਗੁਰੂ ਰਬਾਕ ਨਹਿ ਕਹੀਐ ਕੋਏ
ਮਹਾਰਾਜ ਕਿਰਪਾ ਕਰਿਓ ਵੀ ਸਾਡੇ ਵਾਸਤੇ ਕੋਈ ਬਚਨ ਨਾ ਐਸਾ ਕਰ ਦਿਓ ਕਿ ਸਾਡੀਆਂ ਕੁੱਲਾਂ ਗਰਕ ਹੋ ਜਾਣ ਮਹਾਰਾਜ दया दृष्टि रखियो, असी नहीं लेंदे किसे कोलो जजिया कर तुहाडे संगियां को, तुसी साडे ते दया करियो, कोई ऐसा सराप ना सानू दे दियो। डरे हुए सी ना, भय भीत सी, हालांकि सतगुरां डराया थोड़ी उहनां नूं, महाराज जी का प्रताप ही इन्ना भी वेख के ही भय मनी जांदे, वेख के डर मनी जांदे हन।
लेहे जो नाम तज है हम सोए,
कहण लगे जी जेडे असी उत्थे पुल ते खड़े आ, साडे बंदे खड़े ने, जेडे तुहाडा नां लैणगे पुल ते आणगे, आखे आखणगे धन गुरु अमरदास, ओहदे कोलों असी टैक्स नहीं लवांगे, ओह पुल तो लंघ जाण। जेड़ा जेड़ा तुहाडा नां लई जावेगा ओह लंघी जावे, क्योंकि इत्थों आम पबलिक भी लंघदी है जी, उहनां कोलों तां असी टैक्स लैणा ही है, पर तुहाडे जेड़े ने ओह तुहाडा नां लैणगे ओह लंघ जाण, जेड़े आम लोग ने ओह तुहाडे नाल नहीं, उहनां कोलों असी टैक्स लै लवांगे, साडे ते किरपा करे। हां असीं इह वचन करदे आं वी जेड़े तुहाडा नां लैणगे ਉਹਨਾਂ ਕੋਲੋਂ ਅਸੀਂ ਕਿਸੇ ਕੋਲੋਂ ਟੈਕਸ ਜਾਂ ਜਜ਼ੀਆ ਨਹੀਂ ਲੈਣਾ।
ਅਪਰਨ ਤੇ ਧਨ ਲੇਤ ਜਗਾਤ,
ਬਾਕੀਆਂ ਕੋਲੋਂ ਅਸੀਂ ਆਪਣੀ ਜੁਗਾਤ ਆਪਣਾ ਜਜ਼ੀਆ ਲਵਾਂਗੇ।
ਸੋ ਅੱਗੇ ਮਗ ਕੋ ਚਲ ਜਾਤ,
ਤਾਂ ਉਹਨਾਂ ਨੂੰ ਅਸੀਂ ਇੱਥੋਂ ਅੱਗੇ ਲੰਘ ਕੇ ਜਾਣ ਦੇਵਾਂਗੇ।
ਸੁਣ ਸ਼੍ਰੀ ਸਤਿਗੁਰ ਤਿੰਨ ਸੋ ਕਹਿਓ,
ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਇਹਨਾਂ ਨੂੰ ਕਹਿਣ ਲੱਗੇ,
ਹਮ ਦਿਸ਼ ਤੇ ਜੇ ਕਰ ਡਰ ਲਹਿਓ,
ਮਹਾਰਾਜ ਜੀ ਕਹਿੰਦੇ ਉਹ ਭਲਿਓ साडे वल्लों जे तुसी डरे होए हो, साडा जे तुसी भय अपने अंदर रखिया,
तो सुन नाम न कहिए काहू,
ते फिर एदा करियो जेड़ा साडा नाम लवे ओनू नहीं तुसी कुछ कहना, साडा नाम सुनदे आ पिछे हट जियो, ओदा अपना अगे ला दियो जो बैरियर जेड़ा लाना है, पर जदों साडा कोई नाम लैके आखे भी धन गुरु अमरदास, नाल ही अपना बैरियर पिछे कर लियो।
श्री अकाल,
ओनू ना रोकियो जे तुसी साडा भै मनदे हो।
यात्री आए सरब हम पाहू,
साडे नाल जिन्ने आए ने यात्रु हन,
जे तुम चाहत हो तन लेना,
ते जे तुसी पैसे लेने ने तन लेना,
ते हम सो अब हूं कह देना,
ओ हुणे कह दियो सानू किते साडे असी अगे लंघ जाइए, क्योंकि संगत नाल सैकड़िया दे हिसाब नाल, ते पिछलियां नू तुसी तंग करो भी दियो, पिछे कलेश पा के बह जाओ। महाराज कहते जे माया का गफा लैना तो हुणे दस दियो, ता भी दस दियो भी जे बाद पिछलियां नू तंग करना, ते जे छड्डना सारियां नू जिहड़ा साडा नां लवे, किसे नू नहीं रोकना, सब नू जान देना,
पीछे ते नह रोको कोई,
साडे पिछों साडे संगियां नू ना रोकियो,
अब हम देहे चाहो तन जोई,
जे चाहिदा पैसा ता ता भी दस दियो, असी हुणे दे दिने आ।
श्री सतगुर जे तिक तुम साथ,
ओ अगो जजिया लैण वाले बोले कहण लगे महाराज जिन्ने तुहाडे नाल ने,
सो सब जाहो गहन है हाथ,
महाराज ओ सारे चले जान, असी किसे दी बांह फड़ के नहीं रोकदे, जेड़े तुहाडे संगी ने जेड़े तुहाडे साथी ने सारे लंघ जान।
तब श्री अमरदास चल परे,
ए कह के धन गुरु अमरदास साहब सच्चे पातशाह दीना बंधु सतगुरु जी चल पए,
लोक हजारो संगी करे,
कहिंदे हजारां दी गिणती विच संगी लोक महाराज जी दे नाल चल पए,
पीछे जिस ते गह कर मांगे,
हुण जदों अगे जाई जान पिछों पुछण, हां जी ओ कहण धन गुरु अमरदास साहब, कहिंदे जी जाओ जी, जेड़े पिछे आउण रोकण जिहनूं पुछण, हां जी जजिया, ओ कहण धन गुरु अमरदास साहब, कहिंदे जाओ महाराज, नाले हथ जोड़न, नाले कहिंदे जी जाओ जी, कहिंदे इउं उत्थे करामात महाराज जी दी प्रगट होई,
सो गुर नाम लेत चल आगे,
कहिंदे जिहनूं किसे नूं रोकदे हथ मार के, ओ कहिंदे धन गुरु अमरदास साहब, ते कहंदे इदा अगे नू गुजर जांदे लंघ जांदे,
हम तो गुर के संगी अहें,
ते जे कोई पुछ भी लैंदा भी क्यों, कहंदे जी असी तां गुरु साहब दे संगी आ जी, उहनां दे नाल दे हां,
चले जात ऐसे जब कहें,
कहंदे जेड़ा भी कोई रोकदा उहनूं इदा कह के लंघ जांदे ने,
तिस दिन सगरे मैं नर नारी,
कहंदे गल की भी उस दिन सवेर तो लै के रात ताईं जिन्ने भी लंघे उथों ਸਭ ਨੇ ਕਹਿੰਦੇ ਗੁਰੂ ਸਾਹਿਬ ਦਾ ਨਾਂ ਲਿਆ, ਕਿਸੇ ਨੇ ਜੁਗਾਤ ਨਹੀਂ ਦਿੱਤੀ। ਹਾਲਾਂਕਿ ਸੰਗੀਤ ਜਿਹੜੇ ਨਾਲ ਦੇ ਸਨ ਉਹ ਲੰਘ ਗਏ, ਬਾਕੀ ਜਿਹੜੇ ਲੋਕ ਦਿਨਾਂ ਜਿਨ੍ਹਾਂ ਨੂੰ ਪਤਾ ਲੱਗਾ ਦਿਨੇ, ਜਿਹੜੇ ਉੱਥੇ ਇਲਾਕੇ ਦੇ ਲੋਕ ਰੋਜ਼ ਲੰਘਦੇ ਸੀ ਜਾਂ ਜਾਣ ਵਾਲੇ ਮੁਸਾਫਰ ਸਨ, ਉਹਨਾਂ ਨੂੰ ਵੀ ਦਾਅ ਲੱਭ ਗਿਆ ਵੀ ਜਿਹੜੇ ਨਾਲ ਨਹੀਂ ਵੀ ਸੀ ਉਹ ਵੀ ਮਹਾਰਾਜ ਜੀ ਦਾ ਨਾਂ ਲੈਣ ਤੇ ਪਾਰ ਲੰਘ ਜਾਣ। ਕਹਿੰਦੇ ਸਾਰਾ ਦਿਨ ਉਸ ਦਿਨ ਜੁਗਾਤ ਇਕੱਠੀ ਨਹੀਂ ਹੋਈ।
ਜਬ ਰੋਕੈ ਗੁਰ ਨਾਮ ਉਚਾਰੀ,
ਜਦੋਂ ਕਿਸੇ ਨੂੰ ਰੋਕਦੇ ਉਹ ਅੱਗੋਂ ਮਹਾਰਾਜ ਜੀ ਦਾ ਨਾਂ ਲੈਂਦਾ।
ਉਸ ਕੋ ਤਿਆਗੈ ਜਾਹੇ ਸੁਖਾਰੋ,
ਉਹਨੂੰ ਤਿਆਗ ਦਿੰਦੇ ਕਹਿੰਦੇ ਜਾਓ ਜੀ, ਉਹ ਸੁਖਾਲੇ ਢੰਗ ਨਾਲ ਲੱਗ ਜਾਂਦਾ ਬਿਨਾਂ ਜਜੀਆ ਦਿੱਤਿਆਂ।
ਹਰਖਤ ਉਚਰਤ ਜੈ ਜੈਕਾਰੋ,
ਤੇ ਜਦੋਂ ਪਾਰ ਲੰਘ ਕੇ ਜਾਂਦੇ ਤੇ ਖੁਸ਼ੀ ਨਾਲ ਕਹਿੰਦੇ ਵਾਹ ਜੀ ਵਾਹ, ਗੁਰੂ ਅਮਰਦਾਸ ਸਾਹਿਬ ਜੀ ਤੁਹਾਡੀ ਜੈ ਹੋਵੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੀ ਜੈ ਹੋਵੇ, ਏਦਾਂ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਜਾਂਦੇ ਨੇ।
ਪਛਤਾਵਤ ਜੇ ਹੁਤੇ ਜਗਾਤੀ,
ਉਹ ਜਗਾਤੀ ਵਿਚਾਰੇ ਖਲੋਤੇ ਪਛਤਾਵੀ ਜਾਣ ਵੀ ਅਸੀਂ ਤਾਂ ਬਚਨ ਕਰਕੇ ਫਸ ਗਏ। ਆਪਾਂ ਗੁਰੂ ਸਾਹਿਬ ਨੂੰ ਪੁੱਛ ਹੀ ਲੈਂਦੇ ਵੀ ਉਹਨਾਂ ਦੇ ਨਾਲ ਕਿੰਨੇ ਕੁ ਬੰਦੇ ਨੇ, ਉਹਨਾਂ ਦੀ ਕੋਈ ਨਿਸ਼ਾਨੀ ਪੁੱਛ ਲੈਂਦੇ, ਤੇ ਅਸੀਂ ਤਾਂ ਕਹਿ ਬੈਠੇ ਵੀ ਜਿੰਨੇ ਨਾਂ ਲੈ ਕੇ ਜਾਣਗੇ ਸਾਰੇ ਜਾਣ। ਇੱਥੇ ਤਾਂ ਸਾਰੇ ਹੀ ਉਹਨਾਂ ਦਾ ਨਾਂ ਲਈ ਜਾਂਦੇ ਆ, ਲੰਘੀ ਜਾਂਦੇ ਆ, ਜਗਾਤ ਕੋਈ ਦਿੰਦਾ ਨਹੀਂ, ਉਹ ਜਗਾਤੀ ਉੱਥੇ ਖਲੋਤੇ ਪਛਤਾ ਰਹੇ ਨੇ।
ਅੱਜ ਨਹੀਂ ਕੋ ਦਾਮ ਅਗਾਤੀ,
ਕਹਿੰਦੇ ਅੱਜ ਤਾਂ ਕੋਈ ਦਮੜਾ ਪੱਲੇ ਨਹੀਂ ਪਿਆ, ਕਿਸੇ ਨੇ ਧੇਲਾ ਪੱਲੇ ਨਹੀਂ ਪਾਇਆ।
ਮੁੱਖ ਮੁੰਦਣ ਤੇ ਤਿਨਕੇ ਪੈ ਰਹੀ,
ਕਹਿੰਦੇ ਮੁੱਖ ਮੁੰਦਣ ਹੀ ਪੈ ਗਈ ਉਹਨਾਂ ਦੇ ਮੂੰਹ ਵਿੱਚ, ਜਦੋਂ ਹੱਥ ਕਰਕੇ ਰੋਕਣ ਹਾਂ ਵੀ ਜੁਗਾਤ, ਉਹ ਅੱਗੋ ਝੱਟ ਕਹਿ ਦੇਣ ਗੁਰੂ ਅਮਰਦਾਸ ਸਾਹਿਬ, ਇਹਨਾਂ ਦੇ ਮੁੱਖ ਮੁੰਦਣ ਹੀ ਪੈ ਜੇ, ਜਿਵੇਂ ਗੂੰਗੇ ਹੋ ਜਾਣ, ਅੱਗੋਂ ਜਵਾਬ ਹੀ ਨਾ ਆਵੇ ਇਹਨਾਂ ਨੂੰ ਵੀ ਹੁਣ ਕੀ ਆਖੀਏ ਕੀ ਬੋਲੀਏ। ਕਹਿੰਦੇ ਏਦਾਂ ਦੀ ਹਾਲਤ ਹੋ ਗਈ ਨਾ ਜਗਾਤੀਆਂ ਦੀ।
ਰਿਦੇ ਬੇਸੂਰਤ ਰੋਕੈ ਨਹੀਂ,
ਮਨ ਚ ਝੂਰਦੇ ਫਿਰ ਰੋਕਦੇ ਹੀ ਨਹੀਂ, ਕਹਿੰਦੇ ਲੰਘੀ ਜਾਣ ਦਿਓ, ਸਾਰੇ ਤਾਂ ਉਹਨਾਂ ਦਾ ਨਾਂ ਲਈ ਜਾਂਦੇ ਹੈ, ਰੋਕਣਾ ਹੀ ਬੰਦ ਕਰ ਦਿੱਤਾ।
ਸਗਰੋ ਜਗਤ ਪਰਿਓ ਗੁਰ ਪਾਛੈ,
ਕਹਿੰਦੇ ਸਾਰੀ ਦੁਨੀਆ ਹੀ ਉਹਨਾਂ ਦੇ ਪਿੱਛੇ ਪੈ ਚੱਲ ਪਈ ਹੈ, ਵੀ ਜਿਹੜਾ ਆਉਂਦਾ ਹਜ਼ਾਰਾਂ ਦੀ ਗਿਣਤੀ ਚ ਲੰਘ ਗਏ ਨੇ, ਅੱਜ ਸਾਰੇ ਉਹਨਾਂ ਦੇ ਪਿੱਛੇ ਹਨ।
ਲੈ ਕਿਸ ਤੇ ਹਮ ਛੂਛੇ ਗਾਛੈ,
ਕਹਿੰਦੇ ਅੱਜ ਤਾਂ ਖਾਲੀ ਹਾਥੀ ਪਰਤਾਂਗੇ, ਕਿਹਦੇ ਕੋਲ ਲਵਾਂਗੇ ਜਗਾਤ।
ਇਸ ਦਿਨ ਕੀ ਨਹਿ ਮਿਲੀ ਜਗਾਤ,
ਕਹਿੰਦੇ ਉਸ ਦਿਨ ਦੀ ਕੋਈ ਜੁਗਾਤ ਉਹਨਾਂ ਨੂੰ ਨਹੀਂ ਮਿਲੀ, ਕਰ ਟੈਕਸ ਉਸ ਦਿਨ ਦਾ ਨਹੀਂ ਮਿਲਿਆ।
ਬਸ ਨੈ ਚਲਤ ਰਹੇ ਪਛਤਾਤ,
ਬਸ ਨੀ ਚੱਲਿਆ ਜਿਉ ਪਛਤਾਉਣ ਲੱਗੇ।
ਸ੍ਰੀ ਸਤਿਗੁਰ ਸਭ ਨਰ ਨਜਨਾਈ,
ਧੰਨ ਗੁਰੂ ਅਮਰਦਾਸ ਸਾਹਿਬ ਨੇ ਸੰਸਾਰ ਦਿਆਂ ਲੋਕਾਂ ਨੂੰ ਜਣਾ ਦਿੱਤਾ, ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਇਹ ਪ੍ਰਗਟ ਕਰਕੇ ਜਣਾਇਆ।
ਵੱਡੇ ਭਾਗ ਜਿਸ ਲੇਹੇ ਸੋ ਪਾਈ,
ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਇਸ ਦਾਤ ਨੂੰ ਪ੍ਰਾਪਤ ਕਰ ਲੈਂਦੇ ਹਨ।
ਜਮ ਜਾ ਗਾਤੀ ਸਭ ਜਗ ਡੰਡੈ,
ਖਾਲਸਾ ਜੀ ਜਮ ਵੀ ਜਗਾਤ ਲੈਂਦੇ ਆ, ਜਮ ਇਹ ਵੀ ਰਾਹ ਚ ਰੋਕ ਰੋਕ ਕੇ ਜਗਾਤ ਲੈਂਦੇ ਆ, ਲਿਆ ਬਈ ਕਿਹੜੇ ਪੁੰਨ ਕੀਤੇ ਆ ਸੰਸਾਰ ਚ ਤੈ, ਲਿਆ ਸਾਨੂੰ ਵੀ ਹਿੱਸਾ ਦੇ। ਮਹਾਂਪੁਰਸ਼ ਕਹਿੰਦੇ ਜਾਣ ਬੁੱਝ ਕੇ ਜੀਵ ਨੂੰ ਜਮ ਧੁੱਪੇ ਟੋਰ ਲੈਂਦੇ, ਇਹ ਕਹਿੰਦਾ ਛਾਵੇਂ ਲੈ ਚੱਲੋ ਕਿਉਂ ਮਾਰ ਦਿਓ ਧੁੱਪੇ। ਉਹ ਕਹਿੰਦੇ ਜਿਹੜੇ ਦਰਖਤ ਲਾਏ ਨੇ ਨਾ ਸੰਸਾਰ ਚ, ਉਹਦਾ ਪੁੰਨ ਕਰਮ ਸਾਨੂੰ ਦੇ ਦੇ, ਤੈਨੂੰ ਛਾਵੇਂ ਲੈ ਕੇ ਟੁਰ ਪੈਨੇ। ਕਹਿੰਦਾ ਲੈ ਲੋ, ਮਰਦਾ ਕੀ ਨੀ ਕਰਦਾ, ਫਿਰ ਪਿਆਸ ਲੱਗਦੀ ਆ ਇਹਨੂੰ, ਕਹਿੰਦਾ ਪਾਣੀ ਤਾਂ ਘੁੱਟ ਪਿਆਓ। ਉਹ ਕਹਿੰਦੇ ਜਿਹੜੇ ਲੋਕਾਂ ਨੂੰ ਪਿਆਓ ਲਾ ਲਾ ਕੇ ਪਿਆਇਆ ਪਾਣੀ, ਪਹਿਲਾਂ ਉਹਦਾ ਪੁੰਨ ਦੇ ਸਾਨੂੰ, ਜਮ ਉਹ ਵੀ ਲੈ ਲੈਂਦੇ। ਫਿਰ ਅੱਗੇ ਜਾ ਕੇ ਭੁੱਖ ਲੱਗਦੀ ਹੈ, ਕਹਿੰਦਾ ਖਾਣਾ ਦੇ ਦਿਓ। ਕਹਿੰਦੇ ਜਿਹੜੇ ਲੰਗਰ ਲਾਏ ਨੇ ਦੁਨੀਆਂ ਚ, ਉਹਦਾ ਪੁੰਨ ਦੇ ਸਾਨੂੰ, ਜਮ ਉਹ ਵੀ ਲੈ ਲੈਂਦੇ। ਧਰਮ ਰਾਜੇ ਕੋਲ ਲਜਾਂਦਿਆਂ ਲਜਾਂਦਿਆਂ ਬਿਲਕੁਲ ਵਿਹਲਾ ਕਰ ਦਿੰਦੇ, ਖਾਲੀ ਕਰ ਦਿੰਦੇ। ਸੁਭਾਵਕ ਕਿਸੇ ਇਹੋ ਜੇ ਥਾਣੇ ਪਥਾਣੇ ਜਾਣਾ ਪੈ ਜੇ, ਦਰਵਾਜੇ ਤੇ ਖੜਾ ਵੱਖਰਾ ਮਾਂਜ ਲੈਂਦਾ, ਅੰਦਰ ਗਏ ਵੱਖਰੇ ਮਾਂਜ ਲੈਂਦੇ ਹੈ, ਕੋਰਟ ਕਚਹਿਰੀਆਂ ਤੱਕ ਜਾਂਦਿਆਂ ਜਾਂਦਿਆਂ ਵਕੀਲ ਬੰਦੇ ਨੂੰ ਖਾਲੀ ਕਰਕੇ ਰੱਖ ਦਿੰਦੇ ਹੈ। ਇਹੀ ਵਰਤਾਰਾ ਹੈ ਨਾ ਸੰਸਾਰ ਦਾ, ਜੰਮਾਂ ਦਾ ਵੀ ਇਹੀ ਵਰਤਾਰਾ ਹੈ। ਧਰਮ ਰਾਜੇ ਕੋਲ ਲਜਾਂਦਿਆਂ ਲਜਾਂਦਿਆਂ ਖਾਲੀ ਕਰ ਦਿੰਦੇ ਆ, ਤੇ ਹੁਣ ਜਦੋਂ ਜਮ ਜਗਾਤ ਲੈਂਦੇ ਆਏ, ਪਰ ਜਿਹੜੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਣ ਪੈ ਜਾਂਦੇ, ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ, ਜਮ ਪਿੱਛੇ ਹੋ ਕੇ ਖਲੋ ਜਾਂਦੇ ਆ, ਨਮਸਕਾਰ ਕਰਦੇ ਆ, ਜਾਓ ਮਹਾਰਾਜ।
ਸਤਿ ਸ੍ਰੀ ਅਕਾਲ।
ਤਿੰਨ ਜਮ ਜਾ ਗਾਤੀ ਨੇੜ ਨਾ ਆਇਆ। ਆਹਾ, ਜਮ ਜਗਾਤ ਲੈਣ ਵਾਸਤੇ ਫਿਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਗੁਰੂ ਅਮਰਦਾਸ ਸਾਹਿਬ ਦਾ ਨਾਂ ਲੈਂਦੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ
ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ।
ਤੇਰੀ ਉਪਮਾ ਤੋਹ ਬਨ ਆਵੇ, ਤੇਰੀ ਉਪਮਾ ਤੋਹ ਬਨ ਆਵੇ,
ਤੇਰੀ ਉਪਮਾ ਤੋਹ ਬਨ ਆਵੇ, ਤੇਰੀ ਉਪਮਾ ਤੋਹ ਬਨ ਆਵੇ,
ਤੇਰੀ ਉਪਮਾ ਤੋਹ ਬਨ ਆਵੇ, ਤੇਰੀ ਉਪਮਾ ਤੋਹ ਬਨ ਆਵੇ,
ਉਪਮਾ ਤੋਹ ਬਨ ਆਵੇ, ਤੇਰੀ ਉਪਮਾ ਤੋਹ ਬਨ ਆਵੇ।
ਜਮ ਜਗਾਤੀ ਸਭ ਜਗ ਡੰਡਾ, ਜਮ ਜਗਾਤ ਲਾ ਕੇ ਸਾਰੇ ਜਗਤ ਨੂੰ ਦੰਡ ਦਿੰਦੇ ਹਨ।
ਗੁਰ ਕੋ ਨਾਮ ਸੁਨ ਹੈ ਤਿਸ ਛੰਡੇ,
ਜਦੋਂ ਗੁਰੂ ਸਾਹਿਬ ਦਾ ਨਾਂ ਸੁਣਦੇ ਆ ਨਾ ਜਮ, ਜਿਹਦੀ ਰਸਨਾ ਤੇ ਗੁਰੂ ਪਾਤਸ਼ਾਹ ਦਾ ਨਾਂ ਹੁੰਦਾ ਓਹਨੂੰ ਛੱਡ ਦਿੰਦੇ ਆ, ਉਹਨਾਂ ਤੇ ਉਹਨਾਂ ਦਾ ਜ਼ੋਰ ਨਹੀਂ ਚੱਲਦਾ, ਸਤਿਗੁਰਾਂ ਦਾ ਨਾਂ ਸੁਣ ਕੇ ਹੀ ਛੱਡ ਦਿੰਦੇ ਨੇ।
ਜਾਂ ਤੇ ਸਤਿਗੁਰ ਸ਼ਰਣੀ ਪਰੈ,
ਇਸ ਕਰਕੇ ਭਾਈ ਸਤਿਗੁਰਾਂ ਦੀ ਸ਼ਰਨ ਪਵੋ। ਹੇ ਗੁਰੂ ਅਮਰਦਾਸ ਸਾਹਿਬ, ਅਸੀਂ ਤੁਹਾਡੀ ਸ਼ਰਨ ਹਾਂ, ਤੁਹਾਡੀ ਪਨਾਹ ਵਿਚ ਹਾਂ।
ਜਮ ਕੋ ਤਰਾਸ ਮਹਾ ਪਰ ਹਰੈ,
ਜਿਹੜੇ ਗੁਰੂ ਸਾਹਿਬ ਦੀ ਸ਼ਰਨ ਪੈ ਜਾਂਦੇ ਨੇ ਉਹ ਜੰਮਾਂ ਦਾ ਤਰਾਸ ਦੂਰ ਕਰ ਲੈਂਦੇ, ਉਹਨਾਂ ਨੂੰ ਜੰਮਾਂ ਦਾ ਭੈ ਨਹੀਂ ਵਿਆਪਦਾ।
ਜੈਸੇ ਤੁਰਕ ਜਗਾਤੀ ਅਬੈ,
ਕਹਿੰਦੇ ਜਿਵੇਂ ਆ ਹੁਣ ਤੁਰਕ ਜਗਾਤੀ ਖੜੇ ਸੀ ਨਾ ਜੁਗਾਤ ਲੈਣ ਲਈ।
ਸੁਨ ਗੁਰ ਨਾਮ ਤਜੇ ਨਰ ਸਬੈ,
ਸਤਿਗੁਰਾਂ ਦਾ ਨਾਂ ਸੁਣ ਕੇ ਸਭ ਨੂੰ ਛੱਡੀ ਜਾਂਦੇ।
ਸਭ ਪਰ ਤਛ ਕਰ ਕੇ ਦਿਖਰਾਈ,
ਕਹਿੰਦੇ ਉਹ ਖੇਡ ਜਿਹੜੀ ਉੱਥੇ ਵਰਤਦੀ ਆ ਮਹਾਰਾਜ ਜੀ ਨੇ ਪ੍ਰਤੱਖ ਕਰਕੇ ਵਿਖਾ ਦਿੱਤੀ ਇਸ ਧਰਤੀ ਤੇ ਵੀ ਏਦਾਂ ਜੰਮਾਂ ਤੋਂ ਛੁਡਾ ਲੈਂਦਾ ਮੈਂ, ਮੇਰਾ ਨਾਮ ਏਦਾਂ ਜੰਮਾਂ ਤੋਂ ਛੁਡਾ ਲੈਂਦਾ ਜਿਵੇਂ ਇਹਨਾਂ ਜਗਾਤੀਆਂ ਕੋਲੋਂ ਛੁਡਾ ਲਿਆ।
ਲੈ ਗੁਰ ਨਾਮ ਸੋ ਜਮ ਛੁਟਕਾਈ,
ਜਿਹੜੇ ਸਤਿਗੁਰਾਂ ਦਾ ਨਾਂ ਲੈਂਦੇ ਆ, ਭਾਈ ਸਤਿਗੁਰਾਂ ਦਾ ਭਜਨ ਕਰਦੇ ਹਨ, ਉਹ ਜੰਮਾਂ ਤੋਂ ਛੁਟਕ ਜਾਂਦੇ ਨੇ, ਮੁਕਤ ਹੋ ਜਾਂਦੇ ਹਨ।
ਇਸ ਦਿਨ ਤੇ ਗੁਰ ਕੇ ਸੰਗ ਪੀਰ,
ਉਸ ਦਿਨ ਤੋਂ ਤਾਂ ਫਿਰ ਹੋਰ ਜ਼ਿਆਦਾ ਇਕੱਠ ਹੋ ਗਿਆ ਸਤਿਗੁਰਾਂ ਨਾਲ, ਜਿਹੜੇ ਲੋਕ ਉੱਥੇ ਖੜੇ ਉਹ ਵੀ ਨਾਲ ਰਲ ਕੇ ਚੱਲ ਪਏ।
ਭਾਈ ਅਧਿਕ ਮਗ ਚੱਲ ਹੈ ਬਹੀਰ,
ਬੜਾ ਵੱਡਾ ਇਕੱਠ ਹੋ ਗਿਆ ਸਤਿਗੁਰਾਂ ਨਾਲ, ਬੜੀ ਵੱਡੀ ਬਹੀਰ ਚੱਲੀ ਹੈ।
ਸਭ ਸੰਧਿਆ ਕਹੋ ਕਰ ਹੈ ਡੇਰੋ,
ਜਦੋਂ ਸੰਧਿਆ ਸਮੇਂ ਕਿਤੇ ਡੇਰਾ ਕਰਦੇ ਨੇ, ਪੜਾ ਕਰਦੇ ਨੇ ਸਤਿਗੁਰੂ ਜੀ।
ਦਰਸ਼ਨ ਕੋ ਉਮ ਗਾਏ ਬਡੇਰੋ,
ਔਰ ਦਰਸ਼ਨ ਬਲਾਖੀ ਆਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਬੜੇ ਚਾਅ ਨਾਲ।
ਗੰਗਾ ਸੰਗ ਸਗਲ ਚੱਲ ਆਵੇ,
ਕਹਿੰਦੇ ਸਾਰੇ ਜਿਹੜੇ ਸੰਗੀ ਸੀ ਨਾ ਗੰਗਾ ਦੀ ਯਾਤਰਾ ਨੂੰ ਜਾਣ ਵਾਲੇ, ਉਹ ਸਾਰੇ ਮਹਾਰਾਜ ਜੀ ਨਾਲ ਰਲ ਗਏ, ਕਹਿੰਦੇ ਇਹਨਾਂ ਦੇ ਨਾਲ ਰਲ ਕੇ ਚੱਲਾਂਗੇ।
ਕਰ ਬੰਦੇ ਗੁਰ ਦਰਸ਼ਨ ਪਾਵੇ,
ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦੇ ਨੇ। ਇਹ ਜਿਹੜੇ ਹਰ ਹਰ ਗੰਗਾ ਕਰਦੇ ਜਾਂਦੇ ਸੀ ਨਾ, ਉਹ ਵੀ ਰਸਤੇ ਚ ਆਣ ਮਿਲੇ ਸਤਿਗੁਰਾਂ ਨੂੰ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ, ਮਹਾਰਾਜ ਜੀ ਨੂੰ ਵੰਦਨਾ ਕਰਦੇ ਨੇ।
ਜੈ ਜੈਕਾਰ ਪੁਕਾਰ ਉਚਾਰੇ,
ਉਹ ਜਿਹੜੇ ਪਿੱਛੋਂ ਹਰ ਹਰ ਗੰਗਾ ਕਰਦੇ ਆਉਂਦੇ ਸਨ, ਜਦੋਂ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦੇ ਤੇ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਤੁਰ ਪਏ, ਮਹਾਰਾਜ ਜੀ ਦੀ ਸੋਭਾ ਕਰਦੇ ਵਰਣਨ ਕਰਦੇ ਜਾ ਰਹੇ ਨੇ।
ਮਿਲ ਸਤਿਗੁਰ ਕੋ ਆਨੰਦ ਧਾਰੇ,
ਸਤਿਗੁਰਾਂ ਨੂੰ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਆਨੰਦ ਨੂੰ ਵਸਾਉਂਦੇ ਹਨ।
ਇਸੀ ਰੀਤ ਸ੍ਰੀ ਗੰਗਾ ਗਏ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਗੰਗਾ ਦੇ ਕਿਨਾਰੇ ਆ ਚੱਲੇ ਹਨ।
ਕਨਖਲ ਬਿਖੈ ਸਿਵਰ ਕੋ ਕੀਏ,
ਕਨਖਲ ਹਰਿਦੁਆਰ ਦੇ ਨੇੜੇ, ਹਰਿਦੁਆਰ ਸ਼ਹਿਰ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਕਨਖਲ, ਨਿਰਮਲ ਸੰਪਰਦਾਏ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਪਰਦਾ ਹੈ, ਉਹਨਾਂ ਦਾ ਜਿਹੜਾ ਮੁੱਖ ਹੈੱਡਕੁਆਟਰ ਹੈ ਉਹ ਕਨਖਲ ਵਿਖੇ ਹੀ ਹੈ। ਤੋ ਉਸ ਜਗ੍ਹਾ ਤੇ ਕਨਖਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਚਰਨ ਪਾਏ।
ਸੁਰਸਰ ਤੱਟ ਪਰ ਪੀਪਰ ਥਾਨ,
ਕਹਿੰਦੇ ਉੱਥੇ ਮਹਾਰਾਜ ਜੀ ਦਾ ਸਥਾਨ ਗੁਰੂ ਅਮਰਦਾਸ ਸਾਹਿਬ ਦਾ ਬਣਿਆ। ਗੰਗਾ ਦੇ ਕਿਨਾਰੇ ਤੇ ਪਿੱਪਲ ਦਾ ਦਰਖਤ ਸੀ,
ਬੈਠੇ ਸ਼੍ਰੀ ਸਤਿਗੁਰ ਭਗਵਾਨ।
ਉਸ ਪਿੱਪਲ ਦੇ ਦਰਖਤ ਥੱਲੇ ਗੁਰੂ ਭਗਵਾਨ ਜੀ ਆਣ ਕੇ ਬੈਠੇ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਜੀ ਸਜੇ।
ਸੁਣ ਸੁਣ ਲੋਕ ਹਜ਼ਾਰੋ ਆਵੇ ਹੈ,
ਜਿਹੜਾ ਵੀ ਸੁਣਦਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਆਏ ਨੇ, ਉਹ ਸੁਣ ਕੇ ਦਰਸ਼ਨਾਂ ਨੂੰ ਆਉਂਦੇ ਹਨ।
ਚਾਹੁੰਦੇ ਸ਼ਭੀਰ ਥਾਉ ਨਹਿ ਪਾਵੇ ਹੈ,
ਸਤਿਗੁਰਾਂ ਦੇ ਚਾਰੇ ਪਾਸੇ ਬੜਾ ਵੱਡਾ ਇਕੱਠ ਹੋਇਆ ਸੰਗਤ ਦਾ, ਮੇਲਾ ਲੱਗ ਗਿਆ ਕਨਖਲ ਵਿਖੇ। ਕਹਿੰਦੇ ਥਾਂ ਨੀ ਲੱਭਦੀ ਪੈਰ ਰੱਖਣ ਨੂੰ,
ਖਾਣ ਪਾਣ ਪੁੰਨ ਕਰ ਬਿਸਰਾਮੇ।
ਸ਼ਾਮ ਦਾ ਵੇਲਾ ਸੀ, ਲੰਗਰ ਪ੍ਰਸ਼ਾਦਾ ਛਕ ਕੇ ਵਿਸ਼ਰਾਮ ਕੀਤਾ।
ਜਾਗੇ ਬਹੁਰ ਰਹੀ ਨਿਸ ਜਾਮੇ,
ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਜੀ ਉੱਠੇ।
ਸ਼੍ਰੀ ਗੰਗਾ ਕੋ ਉਜਲ ਨੀਰ,
ਗੰਗਾ ਦੇ ਕਿਨਾਰੇ ਆਏ, ਬੜਾ ਸਫੇਦ ਰੰਗ ਦਾ ਉਜਵਲ ਨੀਰ ਗੰਗਾ ਚੋਂ ਵਗਦਾ।
ਕੀਨ ਸ਼ਨਾਨ ਸਰੀਰ ਸਦੀਰ,
ਮਹਾਰਾਜ ਜੀ ਨੇ ਇਸ਼ਨਾਨ ਕੀਤਾ ਧੀਰਜ ਸਹਿਤ।
ਭਈ ਪ੍ਰਭਾਤ ਸਭਿਨ ਸੁਣ ਲੀਨ,
ਪ੍ਰਭਾਤ ਹੋਈ ਜਦੋਂ ਸਭ ਨੇ ਸੁਣਿਆ
ਸ੍ਰੀ ਗੁਰ ਅਮਰ ਆਗਮਨ ਕੀਨ,
ਗੁਰੂ ਅਮਰਦਾਸ ਸਾਹਿਬ ਜੀ ਆਏ ਹਨ।
ਰਿਖ ਮੁਨ ਪੰਡਿਤ ਤੀਰਥ ਬਾਸੀ,
ਜਿੰਨੇ ਰਿਸ਼ੀ ਮੁਨੀ ਪੰਡਿਤ ਤਪਸਵੀ ਸਨ,
ਸੰਤ ਮਹੰਤ ਅਨੇਕ ਜਗਿਆਸੀ,
ਬੜੇ ਬੜੇ ਸੰਤ ਮਹੰਤ ਜਗਿਆਸੂ ਸਨ,
ਬ੍ਰਹਮਚਾਰੀ ਔਧੂ ਸੰਨਿਆਸੀ,
ਬ੍ਰਹਮਚਾਰੀ ਔਧੂਤ ਸੰਨਿਆਸੀ,
ਗ੍ਰਿਸਤੀ ਵੈਰਾਗੀ ਮਿਲ ਰਾਸੀ,
ਗ੍ਰਿਸਤੀ ਵੈਰਾਗੀ ਸਰੇਵੜੇ ਸਭ ਚੱਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਅਪਰੇ ਅਨੇਕ ਵੇਖ ਕੇ ਸਾਧੂ,
ਅਨੇਕਾਂ ਭੇਖਾਂ ਦੇ ਸਾਧੂ ਹੁੰਦੇ ਤੀਰਥਾਂ ਦੇ ਕੰਢੇ, ਸਭ ਚੱਲ ਕੇ ਆਏ।
ਦਰਸ਼ਨ ਕਾਰਨ ਗਿਆਨ ਅਗਾਧੂ,
ਸਾਰੇ ਦਰਸ਼ਨ ਕਰਨ ਆਏ ਮਹਾਰਾਜ ਜੀ ਕੋਲੋਂ ਗਿਆਨ ਲੈਣ ਵਾਸਤੇ। ਕਈ ਭੇਖਾਂ ਦੇ ਸਨ ਵੈਰਾਗੀ ਸਰਿਆਸੀ ਸਰੇਵੜੇ ਸਭ ਆਏ। ਅੱਜ ਕੱਲ ਜੇ ਆ ਜਾਣ ਤੇ ਸ਼ਾਇਦ ਅਸੀਂ ਗੁਰੂ ਘਰ ਵੜਨ ਤੋਂ ਰੋਕ ਦੇਈਏ ਵੀ ਤੁਸੀਂ ਕਿੱਥੇ ਸਰੀਰ ਤੇ ਸਵਾਹ ਮਲ ਕੇ ਟੁਰੇ ਆਉਂਦੇ ਜੇ। ਗੁਰੂ ਸਾਹਿਬ ਦੇ ਚਰਣਾਂ ਚ ਸਭ ਆ ਗਏ ਚੱਲ ਕੇ, ਉਹ ਅਨੇਕ ਵਰਣਾਂ ਦੇ ਅਨੇਕ ਭੇਖਾਂ ਦੇ ਸਾਧੂ ਚੱਲ ਕੇ ਆਏ ਗਿਆਨ ਚਰਚਾ ਕਰਨ ਲਈ।
ਸ਼੍ਰੀ ਸਤਿਗੁਰ ਚੌਂਦਿਸ਼ ਪਰਵਰੇ,
ਚਾਰੇ ਪਾਸੇ ਮਹਾਰਾਜ ਜੀ ਦੇ ਬੈਠੇ ਹਨ।
ਕਰ ਜੋਰੈ ਸਿਰ ਬੰਦਨ ਤਾਰੇ,
ਮਹਾਰਾਜ ਜੀ ਨੂੰ ਬੰਦਨਾ ਕਰਦੇ ਨਮਸਕਾਰ ਕਰਦੇ।
ਨਰ ਪ੍ਰਧਾਨ ਨਿਕਟ ਹੋਏ ਬੈਸੇ,
ਜਿਹੜੇ ਉਹਨਾਂ ਚ ਮੁਖੀਏ ਸੀ ਨਾ ਉਹਨਾਂ ਮੰਤਾਂ ਵਿੱਚੋਂ ਜਗਿਆਸੂਆਂ ਚੋਂ, ਉਹ ਮਹਾਰਾਜ ਜੀ ਕੋਲ ਅੱਗੇ ਆ ਕੇ ਬੈਠੇ ਨੇ।
ਮੁੱਲ ਗਨ ਬਿਆਸ ਪਾਸ ਸੁਭ ਜੈਸੇ,
ਜਿਵੇਂ ਬਿਆਸ ਜੀ ਦੇ ਪਾਸ ਬਹਿੰਦੇ ਸੀ ਨਾ ਮੁਨੀ ਆਲੇ ਦੁਆਲੇ, ਏਦਾਂ ਇਹ ਸਾਰੇ ਮਹਾਰਾਜ ਜੀ ਦੇ ਆਲੇ ਦੁਆਲੇ ਬੈਠੇ ਇਕੱਠੇ ਹੋ ਕੇ।
ਜੋਗੀ ਬੜੇ ਦਿਗੰਬਰ ਆਏ,
ਬੜੇ ਬੜੇ ਜੋਗੀ ਆਏ ਨੇ, ਦਿਗੰਬਰ ਆਏ ਹੋਏ ਨੇ।
ਹਟ ਦਰਸ਼ਨ ਕੇ ਨਰ ਸਮੁਦਾਏ,
ਛੇ ਦਰਸ਼ਨਾਂ ਦੇ ਭੇਖਾਂ ਵਾਲੇ ਸਾਧੂ ਆਏ ਨੇ।
ਪ੍ਰਸ਼ਨੋਤਰ ਕਰ ਅਨੇਕ ਪ੍ਰਕਾਰਾ,
ਆ ਕੇ ਮਹਾਰਾਜ ਜੀ ਨਾਲ ਸਵਾਲ ਜਵਾਬ ਕਰਦੇ, ਪ੍ਰਸ਼ਨੋਤਰੀ ਹੁੰਦੀ, ਗਿਆਨ ਚਰਚਾ ਹੁੰਦੀ। ਮਹਾਰਾਜ ਜੀ ਕੋਲੋਂ ਜੋ ਪੁੱਛਦੇ ਸਤਿਗੁਰੂ ਜੀ ਉਹਨਾਂ ਨੂੰ ਜਵਾਬ ਦੇ ਕੇ ਨਿਰੁੱਤਰ ਕਰਦੇ।
ਆਪੇ ਆਪਣੇ ਮਤ ਅਨੁਸਾਰਾ,
ਹੁਣ ਜਿੰਨੇ ਮਤ ਸੀ ਸਾਰਿਆਂ ਦੇ ਆਪੋ ਆਪਣੇ ਮਤਾਂ ਦੇ ਮੁਤਾਬਕ ਜਿਹੜਾ ਸਿਧਾਂਤ ਸੀ ਉਹਦੇ ਨਾਲ ਮਹਾਰਾਜ ਜੀ ਨਾਲ ਉਹ ਚਰਚਾ ਕਰਦੇ ਨੇ।
ਜੇਕਰ ਚਰਚਾ ਸਕਲ ਬਖਾਨੋ,
ਹਾਂ ਕਵੀ ਜੀ ਕਹਿੰਦੇ ਵੀ ਇੰਨੀ ਚਰਚਾ ਚੱਲੀ, ਜੇ ਮੈਂ ਉਹ ਸਾਰੀ ਚਰਚਾ ਲਿਖਣ ਲੱਗਾ ਵੀ ਜੇ ਲਿਖਾਂ ਵੀ ਬਰਾਗੀਆਂ ਨੇ ਚਰਚਾ ਕਿਹੜੇ ਮੁੱਦੇ ਤੇ ਕੀਤੀ, ਉਹਨਾਂ ਨੇ ਕਿਹੜਾ ਵਿਸ਼ਾ ਚੁਣਿਆ, ਸੰਨਿਆਸੀਆਂ ਦਾ ਜਿਹੜਾ ਸਿਧਾਂਤ ਹੈ ਉਹਨਾਂ ਨੇ ਕਿਹੜੇ ਮੁੱਦੇ ਤੇ ਚਰਚਾ ਕੀਤੀ, ਜਿਹੜੇ ਵੇਦਾਂਤੀ ਸੀ ਉਹਨਾਂ ਨੇ ਨਿਆਏ ਵਾਲਿਆਂ ਨੇ ਕਿਹੜੇ ਤੇ, ਸ਼ਾਂਖ ਵਾਲਿਆਂ ਨੇ ਕਿਹੜੇ ਤੇ। ਕਹਿੰਦੇ ਜੇ ਕੱਲੇ ਕੱਲੇ ਦੀ ਚਰਚਾ ਲਿਖਣ ਲੱਗਾ ਤੇ ਬਹੁਤ ਵੱਡਾ ਗ੍ਰੰਥ ਵੱਧ ਜਾਏਗਾ, ਫਿਰ ਤਾਂ ਕਥਾ ਬੜੀ ਲਮੇਰੀ ਹੋ ਜਾਏਗੀ, ਉਹੀ ਕਥਾ ਬੜੀ ਚੱਲ ਜਾਏਗੀ ਜਿਹੜੀ ਚਰਚਾ ਹੋਈ ਉੱਥੇ। ਬੜੇ ਬੜੇ ਡੂੰਘੇ ਸਬਜੈਕਟ ਹੁੰਦੇ ਵੇਦਾਂਤ ਦੇ, ਨਿਆਏ ਦੇ, ਸਾਂਖ ਦੇ, ਪੂਰਬੀ ਮੀਮਾਂਸਾ ਦੇ, ਉਹ ਸਾਰੇ ਸ਼ਾਸਤਰਾਂ ਦੇ। ਫਿਰ ਪਤੰਜਲੀ ਜੀ ਕੀ ਕਹਿੰਦੇ ਆ ਯੋਗ ਦੇ ਵਿੱਚ, ਫਿਰ ਸੰਨਿਆਸੀਆਂ ਦਾ ਮਤ ਜਿਹੜਾ ਉਹ ਕੀ ਕਹਿੰਦਾ, ਵੈਰਾਗੀ ਕੀ ਕਹਿੰਦੇ ਨੇ, ਜਿਹੜੇ ਦਿਗੰਬਰ ਨੇ ਉਹਨਾਂ ਦਾ ਕੀ ਸਿਧਾਂਤ ਹੈ, ਸਰੇਵੜਿਆਂ ਦਾ ਕੀ ਸਿਧਾਂਤ ਹੈ, ਕਹਿੰਦੇ ਜੇ ਕੱਲੀ ਕੱਲੀ ਗੱਲ ਦੀ ਚਰਚਾ ਲਿਖਣ ਲੱਗੀਏ
ਗ੍ਰੰਥ ਵਧਾਇਆ ਤੇ ਡਰ ਮਾਨੋ,
ਕਹਿੰਦੇ ਫਿਰ ਇਹ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ। ਇਸ ਕਰਕੇ ਮੈਂ ਸੰਖੇਪ ਚ ਹੀ ਕਹਿਣਾ ਵੀ ਸਾਰਿਆਂ ਨੇ ਚਰਚਾ ਕੀਤੀ, ਜਿਹਨੇ ਵੀ ਚਰਚਾ ਕੀਤੀ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਝੁਕਾ ਕੇ ਗਿਆ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਗਿਆ। ਸ਼ੁਕਰਾਤ ਕਹਿੰਦਾ ਤੁਸੀਂ ਕਿਸੇ ਵੀ ਮਨੁੱਖ ਨੂੰ ਉਦੋਂ ਤੱਕ ਸਵਾਲ ਕਰਦੇ ਚਲੇ ਜਾਓ ਜਦੋਂ ਤੱਕ ਜਾਂ ਤਾਂ ਤੁਸੀਂ ਆਪ ਸੰਤੁਸ਼ਟ ਨਾ ਹੋ ਜਾਓ, ਜਾਂ ਫਿਰ ਜਦੋਂ ਤੱਕ ਅਗਲਾ ਕਹੇ ਵੀ ਹੁਣ ਮੈਨੂੰ ਨਹੀਂ ਪਤਾ। ਦੋਵੇਂ ਗੱਲਾਂ ਨੇ, ਜਾਂ ਤਾਂ ਉਹ ਅਖੀਰ ਚ ਜਾ ਕੇ ਕਹੇਗਾ ਬਸ ਭਰਾ ਹੁਣ ਮੇਰਾ ਦਿਮਾਗ ਨਾ ਖਾ ਮੈਨੂੰ ਨਹੀਂ ਪਤਾ, ਜਾਂ ਫਿਰ ਉਹ ਇੰਨੇ ਜਵਾਬ ਦੇਗਾ ਕਿ ਤੁਹਾਡੀ ਸੰਤੁਸ਼ਟੀ ਹੋ ਜਾਏਗੀ, ਤੁਸੀਂ ਸਵਾਲ ਕਰਨ ਜੋਗੇ ਹੀ ਨਾ ਰਹੋਗੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਸ ਬਿਰਤੀ ਵਿੱਚ ਨੇ, ਇਹਨਾਂ ਨੇ ਜਿੰਨੇ ਸਵਾਲ ਕੀਤੇ ਸਭ ਨੂੰ ਜਵਾਬ ਦਿੱਤੇ, ਐਸੇ ਜਵਾਬ ਦਿੱਤੇ ਕਿ ਮੁੜ ਕੇ ਕਿਸੇ ਅੰਦਰ ਸਵਾਲ ਬੌੜਿਆ ਹੀ ਨਹੀਂ ਵੀ ਹੁਣ ਕੀ ਪੁੱਛੀਏ। ਐਸਾ ਗਿਆਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪ ਪਰਮੇਸ਼ਵਰ ਨੇ, ਤੇ ਜਿਹਨਾਂ ਨੂੰ ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਦੇ ਰੂਪ ਵਿੱਚ ਆਪ ਆਣ ਕੇ ਗਿਆਨ ਦੇ ਰਹੇ ਹੋਣ, ਭਲਾ ਉਹਨਾਂ ਨੂੰ ਹੋਰ ਪਿੱਛੇ ਗਿਆਨ ਦੀ ਕਿਹੜੀ ਕਮੀ ਰਹਿ ਜਾਣੀ ਹੈ। ਹਾਂਜੀ,
ਯਥਾ ਯੋਗ ਸਭ ਸੋ ਕਹਿ ਕਰਕੇ,
ਕਹਿੰਦੇ ਯਥਾ ਯੋਗ ਸਭ ਨਾਲ ਚਰਚਾ ਹੋਈ,
ਭਏ ਪ੍ਰਸੰਨ ਤੋਖ ਤਾਪ ਧਰਕੇ,
ਸਭ ਪ੍ਰਸੰਨ ਹੋਏ ਸਭ ਸੰਤੁਸ਼ਟ ਹੋਏ,
ਸਭ ਨੇ ਜਾਣੇ ਗਹਿਰ ਗੰਭੀਰ,
ਸਭ ਨੇ ਜਾਣਿਆ ਗੁਰੂ ਅਮਰਦਾਸ ਸਾਹਿਬ ਗਹਿਰ ਗੰਭੀਰ ਹਨ। ਸਭ ਕਹਿੰਦੇ ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਏ। ਗੁਰੂ ਅਮਰਦਾਸ ਸਾਹਿਬ ਜੀ ਤੁਹਾਡੀ ਕਥਾ ਅਕਥ ਹੈ, ਅਕਥ ਹੈ ਗੈਰ ਗੰਭੀਰ ਸਵਾਮੀ ਹੋ।
ਇਨਕੋ ਥਾਹ ਨਾ ਦੀਰਗ ਧੀਰ,
ਮਹਾਰਾਜ ਜੀ ਦੀ ਥਾਹ ਨਹੀਂ, ਮਹਾਨ ਦੀਰਘ ਧੀਰਜ ਨੂੰ ਧਾਰਨ ਕਰਨ ਵਾਲੇ ਹਨ।
ਕਰ ਕਰ ਨਮੋ ਵਿਦਾ ਹੋਏ ਗਏ,
ਸਭ ਨਮਸਕਾਰ ਕਰ ਕਰਕੇ ਗੁਰੂ ਪਾਤਸ਼ਾਹ ਕੋਲੋਂ ਵਿਦਾ ਹੋਏ।
ਕਰਤ ਸਤੁਤ ਮਗ ਗਮਨਤ ਭਏ,
ਸਤਿਗੁਰਾਂ ਦੀ ਉਸਤਤੀ ਕਰਦੇ ਜਾਂਦੇ ਰਸਤੇ ਵਿੱਚ, ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀਆਂ ਵਡਿਆਈਆਂ ਕਰਦੇ ਜਾਂਦੇ ਰਸਤੇ ਚ ਜਿੰਨੇ ਵੀ ਜਾ ਰਹੇ ਨੇ।
ਹੁਣ ਸ਼੍ਰੀ ਗੁਰ ਸੁਰ ਸਰ ਆਰਾਧੀ,
ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਹੁਣ ਸੁਰਸਰੀ ਸੁਰ ਸਰੀ ਸੁਰ ਨਾਮ ਦੇਵਤਿਆਂ ਦਾ, ਦੇਵਤਿਆਂ ਤੋਂ ਜਿਹੜੀ ਸਰੀ ਵਗੇ ਉਹਨੂੰ ਕਹਿੰਦੇ ਨੇ ਸੁਰਸਰੀ, ਯਾਨੀ ਕਿ ਗੰਗਾ। ਮਹਾਰਾਜ ਜੀ ਨੇ ਗੰਗਾ ਨੂੰ ਪ੍ਰਗਟ ਕਰਨ ਵਾਸਤੇ ਹੁਕਮ ਕੀਤਾ,
ਹੇ ਦੇਵੀ ਬੜ ਯਤਨਨ ਲਾਧੀ,
ਕਹਿੰਦੇ ਹੇ ਗੰਗਾ ਤੂੰ ਬੜੇ ਯਤਨਾਂ ਨਾਲ ਭਗੀਰਥ ਨੇ ਜਾਹਰ ਨਵੀ ਤਪੈ ਭਾਗੀਰਥ ਆਣੀ, ਤੈਨੂੰ ਬੜੀ ਤਪੱਸਿਆ ਕਰਕੇ ਜਾਹਰ ਨਵੀ ਧਰਤੀ ਤੇ ਭਗੀਰਥ ਲੈ ਕੇ ਆਇਆ।
ਕੇਤਕ ਨਿਰਪ ਤਪ ਕਰ ਕਰੇ,
ਕਿੰਨੇ ਤਪਸਵੀ ਤੇਰੇ ਕੰਢੇ ਤੇ ਤਪ ਕਰ ਕਰਕੇ ਮਰ ਗਏ ਨੇ,
ਬਹੁਰ ਭਗੀਰਥ ਲਿਆਵਨ ਕਰੇ,
ਫਿਰ ਜਾ ਕੇ ਭਗੀਰਥ ਤੈਨੂੰ ਲੈ ਕੇ ਆਇਆ ਇਸ ਧਰਤੀ ਤੇ।
ਸ਼ਿਵ ਨੇ ਤਾਰ ਸੀਸ ਪਰ ਧਾਰੀ,
ਕਹਿੰਦੇ ਤੇਰਾ ਪ੍ਰਵਾਹ ਇੰਨਾ ਤੇਜ ਸੀ ਕਿ ਸ਼ਿਵ ਜੀ ਨੇ ਆਪਣੀਆਂ ਜਟਾਵਾਂ ਚ ਤੈਨੂੰ ਧਾਰਨ ਕੀਤਾ।
ਅਗ ਹਰ ਬੇ ਕੋ ਧਰ ਪਰ ਬਾਰੀ,
ਔਰ ਭਗੀਰਥ ਲੈ ਕੇ ਆਇਆ ਧਰਤੀ ਤੇ ਵੀ ਲੋਕਾਂ ਦੇ ਪਾਪ ਦੂਰ ਹੋਣ।
ਤਿੰਨ ਲੋਕ ਮਾਨੀ ਅਗ ਹਾਨੀ,
ਤੈਨੂੰ ਤਿੰਨੇ ਲੋਕ ਪਵਿੱਤਰ ਨਦੀ ਦੇਵ ਨਦੀ ਮੰਨਦੇ ਹਨ।
ਪ੍ਰਥਮ ਸੇਵ ਤੁਮਰੀ ਹਮ ਠਾਨੀ,
ਕਿਸੇ ਸਮੇਂ ਅਸੀਂ ਵੀ ਤੇਰੀ ਸੇਵਾ ਕਰਦੇ ਰਹੇ ਹਾਂ। ਮਹਾਰਾਜ ਜੀ ਕਹਿੰਦੇ 21 ਵਾਰ ਅਸੀਂ ਵੀ ਆਏ ਹਾਂ ਤੇਰੀ ਦਰਸ਼ਨਾਂ ਨੂੰ, ਅਸੀਂ ਵੀ ਤੇਰੀ ਪਹਿਲਾਂ ਸੇਵਾ ਕੀਤੀ ਹੈ।
ਦੇਖੋ ਫਲ ਸ਼ੁਭ ਪ੍ਰਾਪਤ ਹੋਵਾ,
ਸਾਨੂੰ ਵਾਹਿਗੁਰੂ ਨੇ ਪਰਮੇਸ਼ਰ ਨੇ ਫਲ ਬਖਸ਼ਿਆ।
ਸਰਬ ਪ੍ਰਪੰਚ ਆਪ ਕਰ ਜੋਵਾ,
ਕਿ ਮੈਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸੰਗ ਮਿਲ ਗਿਆ, ਆ ਸਾਰਾ ਸੰਸਾਰ ਮੈਨੂੰ ਪ੍ਰਪੰਚ ਹੀ ਦਿਸਦਾ।
ਤੋਹੇ ਦਰਸ਼ ਦੇਹੋ ਦਰਸ਼ਨ ਬਿਦ ਤੋਂ ਨਿਜ ਦੇਹੇ,
ਗੰਗਾ ਦੇਹ ਰੂਪ ਹੋ ਕੇ ਪ੍ਰਗਟ ਹੋ ਪ੍ਰਤੱਖ ਹੋ,
ਇਹ ਅਛੇਹ ਮੋਹੇ ਲਖ ਦੇ ਲੇਹੇ,
ਔਰ ਵੇਖ ਆ ਕੇ ਪ੍ਰਗਟ ਹੋ ਕੇ।
ਵਿਦਿਆਦਿਕ ਨਿਜ ਸਿਫਤ ਸੁਣੀ ਜਬ,
ਜਦੋਂ ਗੰਗਾ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ,
ਸ਼੍ਰੀ ਗੰਗਾ ਪ੍ਰਗਟੀ ਜਲ ਤੇ ਤਬ,
ਕਹਿੰਦੇ ਦੇਵ ਨਦੀ ਗੰਗਾ ਪ੍ਰਗਟ ਹੋਈ ਰੂਪ ਧਾਰਨ ਕਰਕੇ,
ਸ਼੍ਰੀ ਗੁਰ ਅਮਰ ਬੰਦਨਾ ਠਾਨੀ,
ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ।
ਧੰਨ ਧੰਨ ਅਵਲੋਕ ਬਖਾਨੀ,
ਮਹਾਰਾਜ ਜੀ ਨੂੰ ਕਹਿੰਦੀਆਂ ਧੰਨ ਹੋ ਸਤਿਗੁਰੂ ਜੀ ਧੰਨ ਹੋ,
ਜਗਤੇਸ਼ਵਰ ਕੀ ਜੋਤ ਵਿਸਾਲਾ,
ਮਹਾਰਾਜ ਤੁਹਾਡੇ ਚ ਜਗਤ ਈਸ਼ਵਰ ਦੀ ਜੋਤ ਆਣ ਬਿਰਾਜੀ ਹੈ, ਤੁਸੀਂ ਆਉਂਦੇ ਰਹੇ ਹੋ
ਉਦੋਂ ਸਧਾਰਨ ਵਿਅਕਤੀ ਰੂਪ ਵਿੱਚ ਇਸ ਵੇਰੀ ਆਏ ਹੋ ਤੁਹਾਡੇ ਵਿੱਚ ਸ਼੍ਰੀ ਅਕਾਲ ਪੁਰਖ ਦੀ ਜੋਤ ਵਿਦਵਾਨ ਹੈ ਵਿਰਾਜਮਾਨ ਹੈ
ਸਤ ਸ਼੍ਰੀ ਅਕਾਲ ਤੁਮਕੋ ਪ੍ਰਾਪਤ ਭਈ ਉਜਾਲਾ
ਔਰ ਮੈਨੂੰ ਆਪ ਜੀ ਦੇ ਦਰਸ਼ਨ ਹੋ ਰਹੇ ਹਨ ਮੇਰੀ ਮੈਲ ਧੋਣ ਦਾ ਮੈਨੂੰ ਅਵਸਰ ਪ੍ਰਾਪਤ ਹੋ ਰਿਹਾ
ਤੁਮ ਪਾਵਨ ਪਾਵਨ ਕਰ ਪਾਵਨ
ਮਹਾਰਾਜ ਜੀ ਕਿਰਪਾ ਕਰੋ ਆਪਣੇ ਚਰਨ ਮੇਰੇ ਚ ਪਾ ਕੇ ਮੈਨੂੰ ਪਾਵਨ ਕਰੋ ਮੈਂ ਵੀ ਜੀਵਾਂ ਦੇ ਪਾਪਾਂ ਨੂੰ ਹਰਦਿਆਂ ਮਲਨ ਹੋ ਗਈ ਹਾਂ ਇਹ ਮੈਲ ਉਦੋਂ ਧੋਤੀ ਜਾਏਗੀ ਜਦੋਂ ਤੁਸੀਂ ਆਪਣੇ ਚਰਨ ਪਾ ਕੇ ਮੈਨੂੰ ਪਵਿੱਤਰ ਕਰੋਗੇ ਆਪਣੇ ਪਾਵਨ ਚਰਨ ਪਾ ਕੇ ਮੈਨੂੰ ਪਾਵਨ ਕਰੋ
ਕਲ ਨਰ ਪਾਪ ਪਾਪਨ ਭਾਰ ਨ ਸਾਵਨ
ਕਲਯੁਗ ਦੇ ਪਾਪੀ ਨਰਾਂ ਦੇ ਪਾਪਾਂ ਦਾ ਮੇਰੇ ਵਿੱਚ ਭਾਰ ਹੈ ਉਹਨੂੰ ਦੂਰ ਕਰੋ
ਸੁਣ ਪ੍ਰਸੰਨ ਸ਼੍ਰੀ ਗੁਰ ਤਬ ਹੋਏ
ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋਏ
ਅੰਤਰ ਧਿਆਨ ਭਈ ਜਲ ਮੋਏ
ਦੇਵ ਨਦੀ ਗੰਗਾ ਅੰਤਰ ਧਿਆਨ ਹੋ ਗਈ
ਕੇਤਿਕ ਦਿਸ ਦਿਨ ਬਸ ਕੀਨ ਸ਼ਨਾਨਾ
ਮਹਾਰਾਜ ਜੀ ਕਈ ਦਿਨ ਰਹੇ ਗੰਗਾ ਚ ਚਰਨ ਪਾਉਂਦੇ ਰਹੇ ਇਸ਼ਨਾਨ ਕਰਦੇ ਰਹੇ ਇੱਥੇ
ਮਨ ਭਾਵਤ ਦੇ ਕਰ ਤਹਿ ਦਾਨਾ
ਮਨ ਭਾਉਂਦਾ ਜੀਵਾਂ ਨੂੰ ਦਾਨ ਕੀਤਾ
ਸਨੈ ਸਨੈ ਪੁਨ ਡੇਰਾ ਪਾਵਤ
ਸਹਿਜੇ ਮਹਾਰਾਜ ਜੀ ਹੁਣ ਉਥੋਂ ਪਿਛਾਂ ਨੂੰ ਪਰਤਣ ਲੱਗੇ
ਗੋਇੰਦਵਾਲ ਦਿਸ਼ਾ ਕੋ ਆਵਤ
ਹਰਿਦਵਾਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਪਰਤਣ ਲੱਗੇ
ਜੈ ਜੈਕਾਰ ਕਰਤ ਨਰ ਸੰਗ
ਨਾਲ ਦੇ ਸਾਰੇ ਸੰਗੀ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਨੇ
ਅੱਜ ਕੇ ਆਨੰਦਤ ਪਿਖ ਗੁਰ ਅੰਗ
ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦਤ ਹੁੰਦੇ ਤੇ ਰਸਤੇ ਵਿਚ ਮੇੜੇ ਪਿੰਡ ਆਏ ਨੇ ਉਥੇ ਉਹੀ ਉਹ ਪੰਡਿਤ ਦੁਰਗਾ ਜਿਹਨੇ ਮੇਰੇ ਪਾਤਸ਼ਾਹ ਦੇ ਚਰਣਾ ਚ ਪਦਮ ਸਿਆਣਿਆ ਸੀ ਉਹ ਆਣ ਟੱਕਰਿਆ ਸਤਿਗੁਰਾਂ ਨੂੰ ਮਿਲਿਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬਨ ਬਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ
ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਤੋਹੇ ਬਨ ਆਵੇ ਤੇਰੀ ਉਪਮਾ ਤੋਹੇ ਬਨ ਆਵੇ ਤੇਰੀ ਉਪਮਾ ਤੋਹੇ ਬਨ ਆਵੇ ਤੇਰੀ ਉਪਮਾ ਤੋਹੇ ਬਨ ਆਵੇ
ਉਪਮਾ ਤੋਹੇ ਬਨ ਆਵੇ ਤੇਰੀ ਉਪਮਾ ਤੋਹੇ ਬਨ ਆਵੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਘਨਾਸ
ਹੇ ਪੂਰਨ ਹੇ ਸਰਬਮ
ਦੁਖ ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਬਿਬੇਕ
ਪਰੰਪਰ ਹਰ ਹਰੇ
ਹੈਪੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਨੇ ਧਾਰਾਇਆ ਧਾਰ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰੱਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਬਨ ਬਸਤ
नानक होत निहाल
वाहे गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु नाम जहाज है
चढ़े सो उतरे पार
जो शरदा कर से बंदे
उतारन हार
वाहे गुरु जी का खालसा वाहे गुरु जी की फतेह।